महाराज अपने खाते की जिहड़ी कमाई की ना बैठ के महाराज ने हेमकुंड साहब उहदे चो दे दिंदे ने, कहिंदे इहनू दे दे भाई इहदा सारा लेखा साफ कर दे, लेखा कोई ना पुछई जां हर बख्शन दा। सतगुरु कहिंदे जद मैं बख्श लिया लेखा खत्म, चल सचखंड। सतगुरु जे चाहण तां सारिआं नूं सचखंड लिजा सकदे आ, पर महाराज विश्वास श्रद्धा देखदे अपनी किन्नियां दी छुट्टी नाल हो जांदी है। कल नूं इक अर्थ होर रहिंदा, हले कल नूं अपना गुरु नानक देव महाराज का ज्योति जोत समाउण दा दिहाड़ा, जपजी साहब का भोग कल नूं पवेगा। तो संगतां ने आपो अपनी शरदा मुताबक प्रसाद जो भी वरताउणा लिया सकदे। अरदास बेनती करांगे महाराज जपजी साहब का फल बख्शिश करन आपां नूं, महात्म देण जपजी साहब का पाठ करन दा बल बख्शिश करन। इस प्रकार गुरां दे चरणां विच अरदास बेनती करिए, नानक नाम चढ़दी कला तेरे भाणे सरबत का भला। महाराज संसार का भला करन, भावें सिख किते भी बैठा उह संसार का भला मंगदा। सतगुरु जी संसार का भला करन, अज दा अपना सिमरन संसार दे भले लई होवेगा। संसार दे विच वाहिगुरु कृपा करे सारे जीवां दा भला होवे, टिकाओ बनिया रहे, उस वास्ते सिमरन करांगे अज आपां। वाहे गुरु वाहे गुरु गद्दी बख्शिश करके गुरु अंगद देव महाराज ने आप सचखंड बयाना कर। वास्तव दे विच ये चीज कहण मात्र है कि सचखंड वैसे महाराज सर्वव्यापक हैं, गुरु नानक देव जी किते भी नहीं गए हैं, केवल सिर्फ देखण मात्र अपना स्वरूप अलोप ही कीता है, ना तो वह किसी मिले हैं तो ना ही किसी ने उन्होंने संस्कार किया। इस करके गुरु नानक देव जी गुरु अंगद के हीए में गुरु ग्रंथ साहब के गुरु नानक देव जी की जोत विराजमान है। जपजी साहब गुरु नानक देव जी का अपना स्वरूप है, अखर अखर से भरोसा करना। गुरता गद्दी ते जदों गुरु अंगद देव महाराज सच्चे पातशाह विराजमान होए तां सतगुरु महाराज ने सलोक आप भी उच्चारण किया सी माझ राग दी वार विच। उदों गुरसिखां ने बेनती कीती सी, महाराज सतगुरु नानक देव जी कैसे हन, उन्हां दा स्वरूप वास्तव दे विच कैसा है। ਤਾਂ ਮਹਾਰਾਜ ਗੁਰੂ ਅੰਗਦ ਦੇਵ ਜੀ ਆਪਣੇ ਅੰਤਰੀਵ ਭਾਵ ਵਿੱਚ ਕਹਿਣ ਲੱਗੇ, ਆਪਣੀ ਬਹੁਤ ਉੱਚੀ ਸ਼ਰਧਾ ਜਿਹੜੀ ਉਹਨਾਂ ਦੀ, ਕਿਉਂਕਿ ਮਹਾਰਾਜ ਬ੍ਰਹਮ ਦ੍ਰਿਸ਼ਟੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੀ ਬਾਣੀ ਨੂੰ ਤੱਕਦੇ ਨੇ। ਬ੍ਰਹਮ ਬਿਰਤੀ ਜਦੋਂ ਆ ਜਾਂਦੀ ਹੈ ਉਦੋਂ ਕੁਝ ਹੋਰ ਦਸ਼ਾ ਹੋ ਜਾਂਦੀ ਹੈ। ਜਿਵੇਂ ਬਾਬਾ ਗੁਰਬਖਸ਼ ਸਿੰਘ ਰਾਮ ਕੌਰ ਦੀ ਬ੍ਰਹਮ ਬਿਰਤੀ ਬਣ ਗਈ, ਉਹਨਾਂ ਨੂੰ ਸੰਸਾਰ ਦਾ ਕੋਈ ਨਹੀਂ ਪਤਾ, ਆਪਣੀ ਬਿਰਤੀ ਚ ਲੀਨ ਰਹਿੰਦੇ ਨੇ। ਜੇ ਖੀਰ ਖਵਾਈ ਹੈ ਤਾਂ ਕਿਉਂ ਖਵਾਈ ਹੈ, ਇਹ ਖੀਰ ਬੜੀ ਸਵਾਦ ਹੈ ਕਿਉਂ ਖਵਾਈ, ਕਹਿੰਦੇ ਖਿਆ ਹੈ ਪਿੰਡ ਦੇ ਵਿੱਚ। ਉਹਨਾਂ ਨੂੰ ਤਾਂ ਇੱਥੇ ਤੱਕ ਵੀ ਨਹੀਂ ਪਤਾ ਕਿ ਖਿਆ ਹੁਣ ਹੁੰਦਾ ਕਿ ਬਿਰਤੀ ਇੰਨੀ ਉੱਪਰ ਚਲੀ ਗਈ ਹੈ, ਕਹਿੰਦੇ ਅੱਛਾ ਖਿਆ ਹੀ ਹੁੰਦੇ ਰਹਿਣ। ਫਿਰ ਖਿਆ ਹੋਣ ਲੱਗ ਪਏ, ਫਿਰ ਵਿਆਹ ਰਚਿਆ, ਫਿਰ ਵਿਆਹ ਹੋਣ ਲੱਗ ਪਏ। ਇਹਨੂੰ ਕਹਿੰਦੇ ਬ੍ਰਹਮ ਬਿਰਤੀ ਦਾ ਹੋ ਜਾਣਾ। ਸੋ ਕਹਿਣ ਲੱਗੇ ਮਹਾਰਾਜ ਇਹ ਜਿਹੜਾ ਮਹਾਰਾਜ ਨੇ ਲਿਖਿਆ ਪਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ, ਫਿਰ ਇਹ ਗੁਰੂ ਨੂੰ ਅਸੀਂ ਪਵਣ ਨੂੰ ਗੁਰੂ ਮੰਨਣਾ। ਮਹਾਰਾਜ ਗੁਰੂ ਅੰਗਦ ਦੇਵ ਜੀ ਕਹਿੰਦੇ ਸਲੋਕ ਉਚਾਰਨ ਕਰਕੇ, ਕਹਿੰਦੇ ਵਾਸਤਵ ਦੇ ਵਿੱਚ ਤਾਂ ਪਵਣ ਗੁਰੂ, ਕਹਿੰਦੇ ਭਾਈ ਜਿਹੜੀ ਚੇਤਨ ਸੱਤਾ ਹੈ ਨਾ ਸਾਰਿਆਂ ਦੇ ਵਿੱਚ, ਉਹ ਗੁਰੂ ਨਾਨਕ ਦੇਵ ਜੀ ਦੀ ਹੋਈ ਹੈ। ਗੁਰੂ ਨਾਨਕ ਦੇਵ ਜੀ ਆਪ ਪਰਮੇਸ਼ਵਰ ਨੇ, ਇਸ ਕਰਕੇ ਗੁਰੂ ਪਵਨ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹੀ ਪਵਨ ਨੂੰ ਸੱਤਾ ਦੇਣ ਵਾਲੇ ਨੇ ਤੇ ਪਵਨ ਰੂਪ ਵੀ ਆਪ ਹੀ ਨੇ। ਇਹ ਤਾਂ ਸਿਰਫ ਪਰਮੇਸ਼ਰ ਦਾ ਇੱਕ ਇਸ ਕਰਕੇ ਸੰਸਾਰ ਦੇ ਅੰਦਰ ਬਹਾਨਾ ਬਣਾਇਆ ਹੋਇਆ ਵੀ ਜੇ ਉਹ ਇਕੱਲੇ ਹੀ ਸਾਰੇ ਕੰਮ ਕਰਨ ਲੱਗ ਜਾਏ ਤਾਂ ਉਹ ਅੱਤ ਕਥਨੀ ਹੋ ਜਾਂਦੀ। ਪਰਮੇਸ਼ਰ ਨੇ ਹੀ ਪਵਨ ਰੂਪ ਬਣਾ ਲਿਆ ਆਪਣਾ, ਤੇ ਗੁਰੂ ਪਾਣੀ, ਗੁਰੂ ਹੀ ਪਿਤਾ, ਗੁਰੂ ਹੀ ਪਾਣੀ ਰੂਪ ਨੇ, ਪਿਤਾ ਰੂਪ ਵੀ ਉਹ ਆਪ ਹੀ ਨੇ, ਮਾਤਾ ਰੂਪ ਵੀ ਆਪ ਹੀ ਨੇ, ਧਰਤੀ ਰੂਪ ਵੀ ਆਪ ਹੀ ਨੇ। ਮਹੱਤ ਦਾ ਅਰਥ ਹੈ ਮਹੀ ਤੱਤ, ਆਕਾਸ਼। ਜਿਹੜਾ ਆਕਾਸ਼ ਰੂਪ ਵੀ ਸਤਿਗੁਰੂ ਮਹਾਰਾਜ, ਉਹ ਕਿਉਂਕਿ ਸੱਤਾ ਉਹਨਾਂ ਨੇ ਆਪਣੀ ਦੇ ਕੇ ਆਪਣੇ ਸਰੂਪ ਨੂੰ ਬਦਲ ਕੇ ਉਹਨੂੰ ਇੱਕ ਨੂੰ ਪਵਨ ਬਣਾਤਾ, ਇੱਕ ਨੂੰ ਆਪਣੇ ਰੂਪ ਵਿੱਚੋਂ ਹੀ ਪਾਣੀ ਰੂਪ ਬਣਾਤਾ, ਇੱਕ ਨੂੰ ਆਪਣੇ ਵਿੱਚੋਂ ਹੀ ਪਿਤਾ ਰੂਪ ਬਣਾ ਦਿੱਤਾ। ਇਸ ਕਰਕੇ ਮਹਾਰਾਜ ਕਹਿੰਦੇ ਦੇਖੋ, ਸਧਾਰਨ ਬੰਦਿਆਂ ਲਈ ਤਾਂ ਪਵਨ ਗੁਰੂ ਪਾਣੀ ਪਿਤਾ ਹੀ ਹੈ। ਸਧਾਰਨ ਵਿਅਕਤੀ ਤਾਂ ਦੇਖਦਾ ਇਹ ਮੇਰੀ ਮਾਂ ਹੈ, ਇਹ ਪਿਤਾ ਹੈ, ਇਹ ਪੁੱਤਰ ਹੈ, ਇਹ ਮੇਰਾ ਆਪਣਾ ਭਰਾ ਹੈ, ਉਹਦੀ ਨਿਗਾਹ ਤਾਂ ਐਸੀ ਹੈ। ਪਰ ਜਿਹੜੇ ਹੁੰਦੇ ਨੇ ਬ੍ਰਹਮ ਗਿਆਨੀ, ਉਹ ਕਹਿੰਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਉਹ ਸਾਰਿਆਂ ਚ ਬ੍ਰਹਮ ਨੂੰ ਹੀ ਦੇਖੀ ਜਾਂਦੇ ਨੇ। ਇਸੇ ਤਰ੍ਹਾਂ ਭਾਈ, ਜਿਹੜੇ ਲੋਕ ਪਵਨ ਦੇਵਤੇ ਨੂੰ ਮੰਨਦੇ ਨੇ, ਕੋਈ ਪਾਣੀ ਦੇਵਤੇ ਨੂੰ ਮੰਨਦਾ, ਕੋਈ ਧਰਤੀ ਨੂੰ ਮੱਥਾ ਟੇਕਦਾ ਕਿ ਧਰਤੀ ਮਾਤਾ ਹੈ, ਕੋਈ ਸੂਰਜ ਨੂੰ ਮੱਥਾ ਟੇਕਦਾ ਦਿਵਸ ਨੂੰ, ਕੋਈ ਰਾਤ ਨੂੰ ਚੰਦਰਮਾ ਨੂੰ ਮੱਥਾ ਟੇਕਦਾ, ਵਾਸਤਵ ਦੇ ਵਿੱਚ ਉਹਨਾਂ ਲੋਕਾਂ ਚ ਅਗਿਆਨ ਹੈ। ਭਾਈ ਇਹ ਅਗਿਆਨ ਹੈ, ਵਾਸਤਵ ਦੇ ਵਿੱਚ ਤੁਸੀਂ ਇਹ ਗੱਲ ਸਾਰੇ ਜਾਣੇ ਸਮਝ ਲਓ ਕਿ ਪਵਨ ਸੱਤਾ ਕਿੱਥੋਂ ਲੈਂਦੀ ਹੈ। ਜੇ ਅਕਾਲ ਪੁਰਖ ਦੀ ਸੱਤਾ ਪਵਨ ਵਿੱਚ ਨਾ ਆਵੇ ਤਾਂ ਪਵਨ ਚੱਲ ਨਹੀਂ ਸਕਦੀ। ਪਾਣੀ ਕੋਈ ਕਿਰਿਆ ਨਹੀਂ ਕਰ ਸਕਦਾ, ਪਾਣੀ ਤਾਂ ਜੜ ਰੂਪ ਹੈ। ਇਸ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹੀ ਮੈਨੂੰ ਤਾਂ ਸਾਰੇ ਕਿਤੇ ਨਜ਼ਰ ਆਉਂਦੇ ਨੇ, ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ, ਭਿੰਡਰ ਪਿੰਡ ਹੈ ਮੋਗੇ ਲਾਗੇ, ਉੱਥੋਂ ਉਹਨਾਂ ਦਾ ਜਨਮ ਹੋਇਆ। ਉਹ ਹੌਲੀ ਹੌਲੀ ਇੱਥੋਂ ਭਿੰਡਰ ਪਿੰਡ ਹੋਣ ਕਰਕੇ ਉਹ ਭਿੰਡਰਾਂ ਵਾਲੇ ਕਹਿਣ ਲੱਗ ਗਏ ਉਹਨਾਂ ਨੂੰ, ਫਿਰ ਗਾਹਾਂ ਭਿੰਡਰਾਂ ਵਾਲੇ। ਵੈਸੇ ਦਮਦਮੀ ਟਕਸਾਲ ਆਏ ਹਨ। ਇਹ ਜਿਹੜੇ ਅੰਤਰੀਵ ਅਰਥ ਨੇ, ਇਹਨਾਂ ਦਾ ਜਨਮ ਬਾਬਾ ਸੁੰਦਰ ਸਿੰਘ ਜੀ ਨੇ ਲਿਆਂਦਾ, ਇਹਨਾਂ ਨੂੰ ਪ੍ਰਗਟ ਬਾਬਾ ਸੁੰਦਰ ਸਿੰਘ ਜੀ ਨੇ ਕੀਤਾ, ਕਿਉਂਕਿ ਬਾਬਾ ਸੁੰਦਰ ਸਿੰਘ ਜੀ ਬਹੁਤ ਉੱਚੀ ਅਵਸਥਾ ਦੇ ਮਾਲਕ ਸਨ। ਉਹਨਾਂ ਨੇ ਜਦੋਂ ਤਪੱਸਿਆ ਕੀਤੀ ਸੀ ਮੁਰਾਲੇ ਨਗਰ ਵਿਖੇ ਬਾਬਾ ਬਿਸ਼ਨ ਸਿੰਘ ਜੀ ਕੋਲੇ, ਉਹ ਆਪ ਵੀ ਭਗਤੀ ਬਹੁਤ ਕਰਦੇ ਸੀ, ਸੇਵਾ ਵੀ ਕਰਦੇ ਸੀ। ਜਦ ਉਹ ਬਹੁਤ ਸਿਮਰਨ ਕਰਦੇ, ਜਪਜੀ ਸਾਹਿਬ ਦੇ ਬਹੁਤੇ ਪਾਠ ਕਰਿਆ ਕਰਦੇ, ਤਾਂ ਜਦੋਂ ਮਹਾਂਪੁਰਸ਼ ਵੱਡੇ ਉੱਠ ਕੇ ਆਏ, ਕਹਿੰਦੇ ਸੁੰਦਰ ਸਿੰਘ ਇਹ ਕੀ ਕੀਤਾ ਹੋਇਆ? ਕਹਿੰਦੇ ਮਹਾਰਾਜ ਮੈਂ ਕੀ ਕਰਾਂ, ਕਿਉਂਕਿ ਸਿਰ ਥੱਲੇ ਕਰਕੇ ਲੱਤਾਂ ਉੱਪਰ ਨੂੰ ਕਰਕੇ ਦਰਖਤ ਦੇ ਨਾਲ ਲੱਗੇ ਹੋਏ ਨੇ, ਕਪਾਲੀ ਆਸਣ ਲਾਇਆ। ਕਹਿੰਦੇ ਇਹ ਕੀ ਭਾਈ? ਕਹਿੰਦੇ ਮਹਾਰਾਜ ਮੈਂ ਬਹੁਤ ਪਰੇਸ਼ਾਨ ਅੱਜ। ਕਹਿੰਦੇ ਕਿਉਂ? ਕਹਿੰਦੇ ਮੈਨੂੰ ਸਾਰੇ ਪਾਸੇ ਗੁਰੂ ਨਾਨਕ ਦੇਵ ਜੀ ਦਿਖੀ ਜਾਂਦੇ ਨੇ, ਤੇ ਮੈਂ ਪੈਰ ਕਿੱਧਰ ਨੂੰ ਕਰਾਂ, ਮੈਨੂੰ ਤਾਂ ਸਮਝ ਨਹੀਂ ਲੱਗਦੀ। ਜੇ ਮੈਂ ਇੱਧਰ ਨੂੰ ਪੈਰ ਕਰਦਾ ਮੈਨੂੰ ਇੱਧਰ ਦਿਖੀ ਜਾਂਦੇ ਨੇ, ਜੇ ਮੈਂ ਕਿਸੇ ਦਰਖਤ ਵੱਲ ਨੂੰ ਕਰਦਾ ਦਰਖਤ ਵਿੱਚ ਦਿਖੀ ਜਾਂਦੇ ਨੇ, ਜੇ ਮੈਂ ਆਕਾਸ਼ ਵੱਲ ਨੂੰ ਕਰਦਾ ਆਕਾਸ਼ 'ਚ ਦਿਖੀ ਜਾਂਦੇ ਨੇ, ਮੈਨੂੰ ਧਰਤੀ ਵਿੱਚ ਦਿਖੀ ਜਾਂਦੇ ਨੇ। ਮਹਾਂਪੁਰਸ਼ ਕਹਿੰਦੇ ਜਪਜੀ ਸਾਹਿਬ ਦੇ ਬਹੁਤੇ ਪਾਠ ਕਰਨ ਕਰਕੇ ਗੁਰੂ ਨਾਨਕ ਦੇਵ ਜੀ ਤੇਰੇ 'ਤੇ ਪ੍ਰਸੰਨ ਹੋਏ ਨੇ, ਅਤੇ ਤੈਨੂੰ ਦਿਵ ਦ੍ਰਿਸ਼ਟੀ ਖੁੱਲ੍ਹ ਗਈ ਹੈ ਤੈਨੂੰ ਹੁਣ। ਕਹਿੰਦੇ ਭਾਈ ਉਹ ਤਾਂ ਪੈਰਾਂ ਵਿੱਚ ਵੀ ਨੇ, ਉਹ ਤਾਂ ਰੋਮਾਂ ਵਿੱਚ ਵੀ ਨੇ, ਉਹ ਤਾਂ ਸਰਵ ਵਿਆਪਕ ਨੇ, ਕਿੱਧਰ ਨੂੰ ਪੈਰ ਕਰੇਗਾ? ਕਹਿੰਦੇ ਪਵਨ ਵਿੱਚ ਵੀ ਉਹ ਨੇ, ਪਾਣੀ ਵਿੱਚ ਵੀ ਉਹ ਨੇ, ਧਰਤੀ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੇ, ਸੂਰਜ ਵਿੱਚ ਵੀ ਉਹਨਾਂ ਦੀ ਜੋਤ ਹੈ, ਚੰਦਰਮਾ ਵਿੱਚ ਵੀ ਉਹਨਾਂ ਦੀ ਜੋਤ ਹੈ, ਉਹ ਕਿੱਧਰ ਨੂੰ ਪੈਰ ਨਹੀਂ ਕਰੇਗਾ? ਤੇਰੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਬੈਠੇ ਨੇ। ਸੋ ਇਸ ਤਰ੍ਹਾਂ ਕਈਆਂ ਦੀ ਅਵਸਥਾ ਹੀ ਐਸੀ ਬਣ ਜਾਂਦੀ ਜਿਵੇਂ ਉਹਨਾਂ ਦੀ ਅਵਸਥਾ ਬਣੀ ਸੀ। ਆਹ ਜਪਜੀ ਸਾਹਿਬ ਦੇ ਜਿੰਨੇ ਅੰਤਰੀਵ ਅਰਥ ਨੇ ਨਾ, ਇਹ ਸਾਰੇ ਅਰਥ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਹੀ ਉਚਾਰਨ ਕੀਤੇ ਹੋਏ ਨੇ। ਉਹਨਾਂ ਨੇ ਅਨੁਭਵ ਬਿਰਤੀ ਦੁਆਰਾ ਇਹਨਾਂ ਅਰਥਾਂ ਨੂੰ ਬਹੁਤ ਉੱਚੀ ਅਵਸਥਾ ਵਿੱਚ ਜਾ ਕੇ ਲਿਖਵਾਇਆ ਸੀ। ਸਧਾਰਨ ਵਿਅਕਤੀ ਦੀ ਸਮਝ ਤੋਂ ਪਰੇ ਅਰਥ ਨੇ ਇਹ, ਪਰ ਫਿਰ ਵੀ ਆਹ ਦੇਖ ਲਓ ਸਲੋਕ ਦਾ ਵੈਸੇ ਤਾਂ ਆਮ ਆਪਾਂ ਇੱਕੋ ਹੀ ਅਰਥ ਜਾਣਦੇ ਹਾਂ, ਪਰ ਇਹਦਾ ਆਤਮਕ ਤੌਰ ਤੇ ਜਿਹੜਾ ਗਿਆਨ ਹੋਇਆ ਡੂੰਘਾਈ ਵਿੱਚ ਅਰਥ ਬਣਾਏ ਨੇ ਇਹ ਉਹਨਾਂ ਨੇ ਹੀ ਪ੍ਰਗਟ ਕੀਤੇ ਨੇ ਸਾਰੇ। ਸਾਨੂੰ ਤਾਂ ਇਹਦੇ ਵਿੱਚ ਬੜਾ ਆਨੰਦ ਆਉਂਦਾ ਜਦੋਂ ਸੁਣਦੇ ਹਾਂ, ਕਿਉਂ ਪਹਿਲਾਂ ਇਹਨਾਂ ਅਰਥਾਂ ਨੂੰ ਸੁਣਨ ਲਈ ਬਹੁਤ ਸਾਰੀਆਂ ਪੁਸਤਕਾਂ ਵੱਖਰੀਆਂ ਪੜ੍ਹਨੀਆਂ ਪੈਂਦੀਆਂ। ਇਹ ਹੁਣ ਜਿਵੇਂ ਇਉਂ ਕਹਿ ਲਓ ਵੀ PhD ਦੀ ਪੜ੍ਹਾਈ ਜਾਂ MA ਦੀ ਪੜ੍ਹਾਈ ਹੈ, MA ਦੀ ਕਿਤਾਬ ਪਹਿਲੀ ਕਲਾਸ ਦੇ ਬੱਚੇ ਅੱਗੇ ਸਿੱਧੀ ਨਹੀਂ ਰੱਖ ਦੇਈਦੀ, ਪਹਿਲਾਂ ਉਹ ਕਿੰਨੀਆਂ ਕਲਾਸਾਂ ਨੂੰ ਕ੍ਰੋਸ ਕਰਕੇ ਫੇਰ ਕਿਤੇ ਜਾ ਕੇ MA ਦੀ ਪੜ੍ਹਾਈ ਕਰਦਾ। ਇਸੇ ਪ੍ਰਕਾਰ ਇਹਨਾਂ ਅਰਥਾਂ ਨੂੰ ਸਮਝਣ ਲਈ ਪਹਿਲਾਂ ਕਿੰਨੀਆਂ ਪੁਸਤਕਾਂ ਸਾਨੂੰ ਹੋਰ ਪੜ੍ਹਨੀਆਂ ਪੈਂਦੀਆਂ ਹਨ, ਉਹਨਾਂ ਪੁਸਤਕਾਂ ਨੂੰ ਪੜ੍ਹ ਕੇ ਫੇਰ ਇਹਨਾਂ ਅਰਥਾਂ ਦਾ ਗਿਆਨ ਹੁੰਦਾ। ਪਰ ਇੱਥੇ ਬਹੁਤ ਹੀ ਸਧਾਰਨ ਅਰਥ ਜਿਹੜੇ ਨੇ, ਅਰਥ ਤਾਂ ਇਸ ਸਲੋਕ ਦੇ 8 ਨੇ ਪਰ ਕਰਨੇ ਆਪਾਂ ਸਿਰਫ 3 ਹੀ ਨੇ, ਕਿਉਂਕਿ ਜਿੰਨੇ ਕੁ ਜਾਣੇ ਸਮਝ ਸਕਦੇ ਹੋ ਉਨੇ ਕੀ ਅਰਥ ਕਰਨੇ, ਜ਼ਿਆਦਾ ਨਹੀਂ ਕਰਨੇ। ਜ਼ਿਆਦਾ ਤਾਂ ਜਿਹੜੇ ਥੋੜ੍ਹਾ ਜਿਹਾ ਬਹੁਤਾ ਵਿਦਾਂਤ ਜਾਣਦੇ ਨੇ ਉਹਨਾਂ ਨੂੰ ਬਹੁਤਾ ਸਮਝ ਲੱਗਦਾ ਫਿਰ, ਤਾਂ ਇਹ ਤਾਂ ਬਿਲਕੁਲ ਸਧਾਰਨ ਗੁਰਮਤ ਅਨੁਸਾਰ ਹੀ ਜਿੰਨੇ ਕੁ ਅਰਥ ਹੋ ਸਕਦੇ ਨੇ ਉਨੇ ਕੀ ਵਿਚਾਰ ਕਰਦੇ ਹਾਂ। ਸਾਰੇ ਪਾਸੇ ਗੁਰੂ ਪਵਣ ਮਹਾਰਾਜ ਕਹਿੰਦੇ, ਦੇਖੋ ਭਾਈ ਗੁਰੂ ਸਾਹਿਬ ਦਾ ਜਿਹੜਾ ਸਰੂਪ ਹੈ ਨਾ ਉਹ ਪਵਣ ਜੈਸਾ ਹੀ ਹੁੰਦਾ। ਇਹ ਸਾਰੀ ਬ੍ਰਹਮ ਗਿਆਨੀ ਦੀ ਅਸ਼ਟਪਦੀ ਵਿੱਚ ਮਹਾਰਾਜ ਨੇ ਇਹਦਾ ਖੁਲਾਸਾ ਕੀਤਾ ਹੋਇਆ ਹੈ ਕਿ ਜਿਵੇਂ ਬ੍ਰਹਮ ਗਿਆਨੀ ਹਵਾ ਦੀ ਤਰ੍ਹਾਂ ਨਿਰਲੇਪ ਹੁੰਦਾ, ਇਸੇ ਤਰ੍ਹਾਂ ਸਤਿਗੁਰੂ ਜੀ ਹਵਾ ਦੀ ਤਰ੍ਹਾਂ ਨਿਰਲੇਪ ਰਹਿੰਦੇ ਨੇ। ਜਿਵੇਂ ਹਵਾ ਸੀਤਲ ਚੱਲਦੀ ਹੈ, ਇਸੇ ਤਰ੍ਹਾਂ ਸਤਿਗੁਰੂ ਜੀ ਸੀਤਲਤਾ ਬਖਸ਼ਿਸ਼ ਕਰਦੇ ਨੇ ਗੁਰਸਿੱਖ ਨੂੰ। ਜਿਵੇਂ ਹਵਾ ਜਿਹੜੀ ਹੈ ਉਹ ਦੁਰਗੰਧੀ ਮੇਟ ਕੇ ਸੁਗੰਧੀ ਪੈਦਾ ਕਰਦੀ ਹੈ, ਸਤਿਗੁਰੂ ਜੀ ਵੀ ਇਸੇ ਤਰ੍ਹਾਂ ਹੀ ਸੁਗੰਧੀ ਪੈਦਾ ਕਰਦੇ ਨੇ। ਮਹਾਰਾਜ ਕਹਿੰਦੇ ਮੈਨੂੰ ਤਾਂ ਸਤਿਗੁਰੂ ਜੀ ਦੇ ਵਿੱਚ ਜਿਹੜਾ ਨਾ ਪਵਨ ਹੈ, ਪਵਨ ਵੀ ਸਤਿਗੁਰੂ ਹੀ ਲੱਗਦੇ ਨੇ ਕਿ ਪਵਨ ਰੂਪ ਵੀ ਆਪ ਹੀ ਹੋ ਕੇ ਬੈਠੇ ਨੇ ਉਹ, ਇਸ ਕਰਕੇ ਇਹ ਪਵਨ ਹੈ। ਜਿਵੇਂ ਪਵਨ ਹੁੰਦੀ ਹੈ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦਾ ਪ੍ਰਚਾਰ ਕਰਕੇ ਗੁਰਬਾਣੀ ਦੇ ਰਾਹੀਂ ਐਸਾ ਉਪਦੇਸ਼ ਕਰਦੇ ਨੇ ਕਿ ਸ਼ੀਤਲਤਾ ਦੀ ਬਖਸ਼ਿਸ਼ ਕਰਦੇ ਨੇ, ਠੰਡ ਪਾਉਂਦੇ ਨੇ ਗੁਰਸਿੱਖ ਨੂੰ। ਪਾਣੀ, ਸਤਿਗੁਰੂ ਜੀ ਪਾਣੀ ਰੂਪ ਨੇ, ਪਾਣੀ ਦੇ ਵਿੱਚ ਜਿਹੜੇ ਗੁਣ ਨੇ, ਪਾਣੀ ਵਿੱਚ ਹਉਮੈ ਨਹੀਂ, ਪਾਣੀ ਚੱਲੇ ਨਿਮਾਣ ਨੂੰ, ਪਾਣੀ ਹਮੇਸ਼ਾ ਨੀਵੇਂ ਪਾਸੇ ਨੂੰ ਜਾਂਦਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਣੀ ਦੀ ਤਰ੍ਹਾਂ ਨਿਮਾਣ ਨਹੀਂ ਚੱਲਦੇ ਨੇ ਸਦਾ, ਤੇ ਸਿੱਖ ਨੂੰ ਵੀ ਇਹ ਉਪਦੇਸ਼ ਕਰਦੇ ਨੇ ਕਿ ਪਾਣੀ ਵਾਂਗੂ ਨਿਰਮਾਣਤਾ ਰੱਖ ਆਪਣੇ ਅੰਦਰ। ਪਾਣੀ ਜਿਹੜਾ ਹੈ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੇ ਜਲਾ, ਜਿਵੇਂ ਪਾਣੀ ਨੂੰ ਮੈਲ ਨਹੀਂ ਲੱਗਦੀ ਇਸੇ ਤਰ੍ਹਾਂ ਹੀ ਬ੍ਰਹਮ ਨੂੰ ਵੀ ਮੈਲ ਨਹੀਂ ਲੱਗਦੀ, ਬ੍ਰਹਮ ਵੀ ਨਿਰਲੇਪ ਹੈ। ਸੂਰਜ ਸਾਰਿਆਂ ਦੇ ਉੱਤੇ ਧੁੱਪ ਪਾਉਂਦਾ, ਗੰਦਗੀ ਉੱਤੇ ਵੀ ਧੁੱਪ ਪੈਂਦੀ ਹੈ, ਪਾਣੀ ਉੱਤੇ, ਧਰਤੀ ਉੱਤੇ, ਅੱਗ ਉੱਤੇ, ਪਰ ਸੂਰਜ ਨੂੰ ਤਾਂ ਕੋਈ ਅਸਰ ਨਹੀਂ ਪੈਂਦਾ, ਸੂਰਜ ਤਾਂ ਨਿਰਲੇਪ ਦਾ ਨਿਰਲੇਪ ਹੀ ਰਹਿ ਜਾਂਦਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਣੀ ਦੀ ਤਰ੍ਹਾਂ ਨਿਰਲੇਪ ਰਹਿੰਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਣੀ ਦੀ ਨਿਆਈ ਜਿੱਥੇ ਵੀ ਗਏ ਨੇ, ਜਿੱਥੇ ਵੀ ਗਏ ਨੇ, ਜੇ ਸੱਜਣ ਠੱਗ ਕੋਲ ਗਏ ਨੇ ਤਾਂ ਉਹਨੂੰ ਸ਼ੁੱਧ ਕਰ ਦਿੱਤਾ ਮਹਾਰਾਜ ਨੇ, ਤੇ ਨਿਰਲੇਪਤਾ ਰਹੀ ਪਾਣੀ ਵਾਂਗੂ। ਇਸੇ ਪ੍ਰਕਾਰ ਜਿੱਥੇ ਵੀ ਮਹਾਰਾਜ ਗਏ ਨੇ ਹਰ ਜਗ੍ਹਾ ਦੇ ਉੱਤੇ ਪਾਣੀ ਦੀ ਤਰ੍ਹਾਂ ਹੀ ਰਹੇ ਨੇ, ਨਿਰਲੇਪ ਹੀ ਰਹੇ ਨੇ। ਜਦੋਂ ਬਗਦਾਦ ਗਏ ਮਹਾਰਾਜ, ਉੱਥੋਂ ਦੇ ਪੀਰਾਂ ਨੇ ਬਹੁਤ ਵੱਡਾ ਇੱਕ ਬਰਤਨ ਲੈ ਕੇ, ਮਿੱਟੀ ਦਾ ਕਸੋਰਾ ਲੈ ਕੇ ਭਰ ਕੇ ਦੁੱਧ ਦਾ ਨੱਕੋ ਨੱਕ, ਇੰਨਾ ਦੁੱਧ ਦਾ ਭਰਿਆ ਵੀ ਜੇ ਮਾੜਾ ਜਿਹਾ ਹਿੱਲੇ ਤਾਂ ਦੁੱਧ ਡੁੱਲ ਜਾਵੇ ਉਹਦੇ ਚੋਂ, ਗੁਰੂ ਨਾਨਕ ਦੇਵ ਜੀ ਅੱਗੇ ਰੱਖ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਸਮਝ ਗਏ ਵੀ ਕਿਉਂ ਰੱਖਿਆ ਮੇਰੇ ਅੱਗੇ ਇਹ। ਉਹਨਾਂ ਨੇ ਇਸ਼ਾਰਾ ਕੀਤਾ ਵੀ ਬਗਦਾਦ ਤਾਂ ਪਹਿਲਾਂ ਹੀ ਪੀਰਾਂ ਦੇ ਨਾਲ ਭਰਿਆ ਪਿਆ, ਤੁਸੀਂ ਚਲੇ ਜਾਓ, ਦੁੱਧ ਦਾ ਇਸ ਕਰਕੇ ਕਟੋਰਾ ਭਰ ਕੇ ਰੱਖਿਆ। ਹੁਣ ਗੁਰੂ ਨਾਨਕ ਦੇਵ ਜੀ ਮੁਸਕਰਾਏ ਤੇ ਮੁਸਕਰਾ ਕੇ ਸਤਿਗੁਰੂ ਮਹਾਰਾਜ ਨੇ ਚਮੇਲੀ ਦੇ ਫੁੱਲ ਕੱਢੇ ਜੇਬ ਚੋਂ,
ਚਮੇਲੀ ਦੇ ਫੁੱਲ ਕੱਢ ਕੇ ਸਤਿਗੁਰੂ ਜੀ ਨੇ ਉਸ ਕਟੋਰੇ ਦੇ ਉੱਪਰ ਪਾ ਤੇ ਦੁੱਧ ਦੇ ਉੱਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬੋਲੇ ਕੁਛ ਨਹੀਂ। ਫਕੀਰ ਫੱਕਰ ਸਾਰੇ ਪੀਰ ਹੱਸਣ ਲੱਗ ਪਏ। ਹੁਣ ਕਿਸੇ ਨੂੰ ਸਮਝ ਨਹੀਂ ਲੱਗੀ ਵੀ ਇਹ ਕਟੋਰਾ ਭਰ ਕੇ ਰੱਖਿਆ ਇਹਦਾ ਕੀ ਮਤਲਬ ਹੈ, ਚਮੇਲੀ ਦੇ ਫੁੱਲ ਪਾਏ ਇਹਦਾ ਕੀ ਮਤਲਬ ਹੈ। ਭਾਈ ਮਰਦਾਨਾ ਕਹਿਣ ਲੱਗੇ, ਮਹਾਰਾਜ ਮੈਨੂੰ ਤਾਂ ਕੁਛ ਸਮਝ ਨਹੀਂ ਲੱਗੀ ਤੁਹਾਡੀ ਲੀਲਾ, ਇਹ ਕੀ ਲੀਲਾ ਤੁਹਾਡੀ ਕਿ ਇਹ ਕਟੋਰੇ ਦੇ ਵਿੱਚ ਤੁਸੀਂ ਫੁੱਲ ਪਾਤੇ ਨੇ ਤੇ ਇਹ ਹੱਸਣ ਲੱਗ ਪਏ। ਮਹਾਰਾਜ ਕਹਿੰਦੇ, ਇਹਨਾਂ ਨੇ ਤਾਂ ਆਪਾਂ ਨੂੰ ਵਾਪਸ ਜਾਣ ਦਾ ਸੁਨੇਹਾ ਦਿੱਤਾ ਸੀ ਵੀ ਇੱਥੇ ਤਾਂ ਪਹਿਲਾਂ ਹੀ ਬੜੇ ਪੀਰ ਪੈਗੰਬਰ ਬੈਠੇ ਨੇ, ਤੁਸੀਂ ਵਾਪਸ ਜਾਓ। ਕਹਿੰਦੇ, ਅਸੀਂ ਖੁਸ਼ਬੂਦਾਰ ਚਿੱਟੀ ਚਮੇਲੀ ਉਹਦੇ ਵਿੱਚ ਪਾ ਦਿੱਤੀ ਵੀ ਜਿਵੇਂ ਚਮੇਲੀ ਦਾ ਫੁੱਲ ਪਾਉਣ ਨਾਲ ਦੁੱਧ ਡੁੱਲਿਆ ਨਹੀਂ, ਉਲਟਾ ਖੁਸ਼ਬੂ ਫੈਲ ਗਈ ਦੁੱਧ ਵਿੱਚ। ਇਸੇ ਤਰ੍ਹਾਂ ਸਾਡੇ ਆਉਣ ਨਾਲ ਤੁਹਾਨੂੰ ਕੋਈ ਫਰਕ ਨਾ ਪਵੇਗਾ, ਉਲਟਾ ਭਗਤੀ ਦੀ ਖੁਸ਼ਬੂ ਫੈਲਾ ਦਾਂਗੇ ਇੱਥੇ। ਭਾਈ ਮਰਦਾਨਾ, ਇਹਦਾ ਇਹ ਭਾਵ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਣੀ ਦੀ ਤਾਂ ਨਿਰਲੇਪ ਹੀ ਰਹਿੰਦੇ ਨੇ, ਪਿਤਾ ਫਿਰ ਹਰ ਆਪੇ ਮਾਤਾ ਆਪੇ ਪਿਤਾ, ਸਤਿਗੁਰੂ ਮਹਾਰਾਜ ਪਿਤਾ ਰੂਪ ਹਨ। ਜਿਵੇਂ ਪਿਤਾ ਆਪਣੇ ਬੱਚੇ ਨੂੰ ਸਮਝਾਉਂਦਾ, ਲਾੜਦਾ, ਪਾਲਦਾ, ਸਾਡੇ ਪਿਤਾ ਜੀ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸੇ ਸਰੂਪ ਸਾਡੇ ਪਿਤਾ ਰੂਪ ਹਨ। ਜਿਵੇਂ ਪਿਤਾ ਆਪਣੇ ਬੱਚੇ ਨੂੰ ਹਮੇਸ਼ਾ ਲਾੜ ਲਾਉਂਦਾ, ਸਮਝਾਉਂਦਾ, ਜਿਵੇਂ ਪਿਤਾ ਦੀ ਸਾਰੀ ਜਾਇਦਾਦ ਪੁੱਤਰ ਦੀ ਹੁੰਦੀ ਹੈ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਆਪਣੀ ਇਹ ਪਿਤਾ ਦੀ ਜਾਇਦਾਦ ਹੈ। ਦਸਵੇਂ ਪਾਤਸ਼ਾਹ ਨੇ ਕਿਹਾ ਸੀ, ਮੈਂ ਅੱਜ ਤੱਕ ਜਿੰਨੀ ਕਮਾਈ ਕੀਤੀ ਹੈ ਚਾਰ ਯੁੱਗ ਸ੍ਰੀ ਹੇਮਕੁੰਡ ਸਾਹਿਬ ਤੇ, ਉਹ ਸਾਰੀ ਮੈਂ ਖਾਲਸੇ ਨੂੰ ਦੇਤੀ ਹੈ। ਇਸੇ ਪ੍ਰਕਾਰ ਸਾਡੇ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਮੋਲਕ ਖਜ਼ਾਨਾ ਜਿਹੜਾ ਲਿਆਂਦਾ ਹੈ, ਸੱਚਖੰਡ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਪਿਤਾ ਜੀ ਨੇ ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਆਪਾਂ ਨੂੰ ਸਾਰਿਆਂ ਨੂੰ ਬਖਸ਼ਿਸ਼ ਕਰ ਦਿੱਤਾ, ਇਹ ਜਾਇਦਾਦ ਵੀ ਆਪਣੇ ਕੋਲ ਹੈ। ਬ੍ਰਹਮ ਵਿਦਿਆ ਦੀ ਦਾਤ ਵੀ ਪਿਤਾ ਜੀ ਨੇ ਆਪਾਂ ਨੂੰ ਦਿੱਤੀ ਹੈ, ਆਤਮਕ ਗਿਆਨ ਵੀ ਪਿਤਾ ਜੀ ਨੇ ਆਪਾਂ ਨੂੰ ਹੀ ਦਿੱਤਾ, ਅੰਮ੍ਰਿਤ ਦੀ ਦਾਤ ਵੀ ਆਪਾਂ ਨੂੰ ਹੀ ਦੇਤੀ, ਭਾਈ ਪੰਜ ਪਿਆਰੇ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਕਰਕੇ ਪੰਜ ਬਾਣੀਆਂ ਪੜ੍ਹ ਕੇ ਜਿੱਥੇ ਮਰਜ਼ੀ ਅੰਮ੍ਰਿਤ ਸੰਚਾਰ ਕਰੋ, ਅਧਿਕਾਰ ਦੇਤੇ ਸਾਨੂੰ। ਪਿਤਾ ਜੀ ਕੋਲ ਜਿੰਨੀ ਜਾਇਦਾਦ ਸੀ, ਜਿੰਨਾ ਸ਼ਕਤੀ ਸੀ, ਜਿੰਨਾ ਸਭ ਕੁਛ ਸੀ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਇਹ ਵੀ ਜਾਇਦਾਦ ਆਪਾਂ ਨੂੰ ਦੇਤੀ ਪਿਤਾ ਗੁਰੂ ਨਾਨਕ ਦੇਵ ਜੀ ਨੇ। ਗੁਰੂ ਅੰਗਦ ਦੇਵ ਜੀ ਕਹਿੰਦੇ, ਮੇਰੇ ਪਿਤਾ ਮੇਰੇ ਗੁਰੂ ਨਾਨਕ ਦੇਵ ਜੀ, ਮੇਰੇ ਪਿਤਾ ਗੁਰੂ ਜੀ ਨੇ ਮੇਰੇ ਤੇ ਕਿਰਪਾ ਕੀਤੀ, ਜੇ ਕਹਿੰਦੇ ਅਸੀਂ ਭਾਈ ਇੰਨੇ ਸਾਲ ਸੇਵਾ ਕੀਤੀ ਤਾਂ ਆਪਣੇ ਸਕੇ ਪੁੱਤਰਾਂ ਨੂੰ ਛੱਡ ਕੇ ਸਾਨੂੰ ਸੇਵਕਾਂ ਨੂੰ ਆਪਣੇ ਨਾਲੋਂ ਵੱਧ ਮੰਨ ਕੇ ਗੁਰਤਾ ਗੱਦੀ ਰੂਪ ਜਾਇਦਾਦ ਪਿਤਾ ਨੇ ਸਾਨੂੰ ਦੇ ਦਿੱਤੀ। ਮਹਾਰਾਜ ਕਹਿੰਦੇ, ਪਿਤਾ ਦੀ ਨਿਆਈ ਪਾਲਣਾ ਕੀਤੀ ਹੈ ਸਾਡੀ ਗੁਰੂ ਨਾਨਕ ਦੇਵ ਜੀ ਨੇ, ਜਿੰਨੀ ਬਾਣੀ ਇਕੱਤਰ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ, ਜਿੰਨੇ ਵੀ ਸ਼ਬਦ ਲਿਖੇ ਸਨ, ਗੁਰੂ ਅੰਗਦ ਦੇਵ ਮਹਾਰਾਜ ਨੂੰ ਕਿਹਾ ਸੀ ਜਦੋਂ ਸਿੱਧਾਂ ਨੇ ਆ ਕੇ ਕਿ ਜਪਜੀ ਸਾਹਿਬ ਬਾਰੇ ਜ਼ਿਕਰ ਆਇਆ, ਕਹਿੰਦੇ ਮਾਲਾ ਮੰਤਰ ਤੁਹਾਡਾ ਕਿਹੜਾ ਜੀ? ਸਿੱਧਾਂ ਨੇ ਕਿਹਾ ਵੀ ਪਰਖੀਏ ਤਾਂ ਸਹੀ ਵੀ ਜਿਹੜੇ ਅੱਗੇ ਗੁਰਤਾ ਗੱਦੀ ਦੇ ਮਾਲਕ ਬਣਦੇ ਨੇ ਇਹਨਾਂ ਨੂੰ ਪਰਖੀਏ। ਤਾਂ ਕਹਿਣ ਲੱਗੇ, ਮਹਾਰਾਜ ਇਹ ਮਾਲਾ ਮੰਤਰ ਤੁਹਾਡਾ ਕਿਹੜਾ? ਤਾਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ, ਮਹਾਰਾਜ ਮਾਲਾ ਮੰਤਰ ਆਪਣਾ ਕਿਹੜਾ? ਕਹਿੰਦੇ ਮਾਲਾ ਮੰਤਰ ਨੂੰ ਹਲੇ ਤਰਤੀਬ ਵਿੱਚ ਲਾਉਣਾ ਹੈ। ਜਪਜੀ ਸਾਹਿਬ ਦੀ ਸਾਰੀ ਤਰਤੀਬ ਜੇ ਆਪਾਂ ਕਹੀਏ ਕਿ ਭਾਈ ਗੁਰਦਾਸ ਜੀ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਇਆ, ਭਾਈ ਮਨੀ ਸਿੰਘ ਤੋਂ ਦਸਵੇਂ ਪਾਤਸ਼ਾਹ ਲਿਖਵਾਇਆ, ਤਾਂ ਇਹ ਜਾਣੋ ਭਾਈ ਗੁਰੂ ਜਪਜੀ ਸਾਹਿਬ ਦਾ ਲਿਖਾਰੀ ਕੌਣ ਹੈ? ਗੁਰੂ ਅੰਗਦ ਦੇਵ ਮਹਾਰਾਜ ਨੇ ਸਾਰਾ ਜਪਜੀ ਸਾਹਿਬ ਤਰਤੀਬ ਵਿੱਚ ਗੁਰੂ ਅੰਗਦ ਦੇਵ ਜੀ ਤੋਂ ਲਿਖਵਾਇਆ, ਗੁਰੂ ਨਾਨਕ ਦੇਵ ਜੀ ਨੇ ਤਰਤੀਬ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਲਿਖ ਕੇ ਜਿੰਨੇ ਵੀ ਸ਼ਬਦ ਸੀ ਗੁਰਬਾਣੀ ਦੇ ਇਕੱਠੇ ਕੀਤੇ, ਸਾਰੇ ਲਿਖਵਾ ਕੇ ਆਪਣੀ ਸਾਰੀ ਬਾਣੀ ਗੁਰੂ ਨਾਨਕ ਸਾਹਿਬ ਨੇ ਲਿਖਵਾ ਕੇ ਉਹ ਆਪਣੀਆਂ ਜਿਹੜੀਆਂ ਪੋਥੀਆਂ ਸੀ, ਉਹ ਆਪਣੀ ਜਿਹੜੀ ਜਾਇਦਾਦ ਸੀ, ਉਹ ਸਾਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ, ਇਹ ਤੁਸੀਂ ਅੱਗੇ ਗੁਰੂ ਅਮਰਦਾਸ ਜੀ ਨੂੰ ਦੇਣੀ ਹੈ, ਉਹਨਾਂ ਤੋਂ ਉਹਨਾਂ ਦੇ ਆ ਕਰਕੇ ਇਸ ਪ੍ਰਕਾਰ ਦੋਹਤੇ ਦੋਹਿਤਾ ਬਾਣੀ ਕਾ ਬੋਹਿਥਾ ਗੁਰੂ ਅਰਜਨ ਦੇਵ ਜੀ ਪੰਜਵੇਂ ਰੂਪ ਵਿੱਚ ਲੈ ਕੇ ਜਾਣਗੇ ਤਾਂ ਇਹ ਸੰਪੂਰਨਤਾ ਹੋਵੇਗੀ। ਫਿਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਚੇ ਜਾਣਗੇ। ਇਉਂ ਸਤਿਗੁਰੂ ਜੀ ਪਿਤਾ ਰੂਪ ਹਨ ਅਤੇ ਪਿਤਾ ਰੂਪ ਹੋਣ ਕਰਕੇ ਹੀ ਪਿਤਾ ਦਾ ਸਰੂਪ ਵੀ ਪੁੱਤਰ ਜੈਸਾ ਹੀ ਹੁੰਦਾ। ਜਿਵੇਂ ਬੜੀ ਸਾਲ ਪਹਿਲਾਂ ਬੜੀ ਪੁਰਾਣੀ ਗੱਲ ਹੈ, ਨਾਸਿਕ ਸ਼ਹਿਰ ਦੇ ਵਿੱਚ ਬਰਾੜੇ ਵਾਲੇ ਮਹਾਂਪੁਰਸ਼ਾਂ ਨੇ ਸਟੇਜ 'ਤੇ ਖੜ੍ਹੇ ਹੋ ਕੇ, ਹਿੰਦੂ ਮਤ ਦੇ ਸਾਰੇ ਮਹਾਤਮਾ ਇਕੱਠੇ ਹੋਏ ਸੀ, ਉਹਨਾਂ 'ਚ ਖੜ੍ਹੇ ਹੋ ਕੇ ਕਿਹਾ ਸੀ ਨਾ ਕਿ ਤੁਹਾਡੇ ਕੋਲ ਕਿਸੇ ਦੇ ਕੋਲ ਆਪਣੇ ਪਿਤਾ ਦਾ ਸਰੂਪ ਹੈ? ਸ਼ਿਵਜੀ ਵਾਲਿਆਂ ਕੋਲ ਸੱਪ, ਕਿਸੇ ਕੋਲ ਕੋਈ ਚੰਦਰਮਾ, ਕੋਈ ਜੂੜਾ ਸਿਰ 'ਤੇ? ਕਹਿੰਦੇ ਨਾ ਜੀ। ਵਿਸ਼ਨੂੰ ਵਾਲਿਆਂ ਨੂੰ ਕਹਿਣਗੇ ਤੁਹਾਡੇ ਕੋਲ ਵਿਸ਼ਨੂੰ ਸਰੂਪ ਹੈ? ਕਹਿੰਦੇ ਨਾ। ਕਹਿੰਦੇ ਦੇਖੋ, ਅਸਲ ਵਿੱਚ ਤਾਂ ਅਸੀਂ ਆਪਣੇ ਪਿਓ ਦੇ ਸਹੀ ਸਕੇ ਪੁੱਤਰ ਹਾਂ। ਜੇ ਆਹ ਫੋਟੋ ਦੇਖੋ, ਮੇਰੇ ਕੋਲ ਫੋਟੋ ਹੈ ਕਲਗੀਧਰ ਮਹਾਰਾਜ ਦੀ, ਇਹਨਾਂ ਦੇ ਸਿਰ 'ਤੇ ਦਸਤਾਰ ਹੈ, ਮੇਰੇ ਸਿਰ 'ਤੇ ਵੀ ਦਸਤਾਰ ਹੈ। ਇਹਨਾਂ ਦੇ ਜੇ ਦਾੜਾ ਤਾਂ ਮੇਰੇ ਵੀ ਦਾੜਾ, ਇਹਨਾਂ ਜੇ ਗਾਤਰਾ ਪਾਇਆ ਤਾਂ ਮੇਰੇ ਵੀ ਪਾਇਆ। ਇਸ ਕਰਕੇ ਜਿਹੜਾ ਸਰੂਪ ਗੁਰੂ ਨਾਨਕ ਦੇਵ ਜੀ ਦਾ ਹੈ, ਉਹੀ ਸਰੂਪ ਗੁਰਸਿੱਖ ਨੂੰ ਦਿੱਤਾ ਮਹਾਰਾਜ ਨੇ। ਇਸ ਕਰਕੇ ਉਹ ਆਪਣੇ ਪਿਤਾ ਜੀ ਹਨ। ਤਾਂਹੀਓ ਤਾਂ ਸਿੱਖ ਭਾਵੇਂ ਕਰੋੜਾਂ 'ਚ ਖੜ੍ਹਾ ਹੋਵੇ, ਆਪਾਂ ਪਛਾਣ ਲੈਂਦੇ ਹਾਂ। ਦੁਨੀਆਂ ਵਿੱਚ ਕਿਤੇ ਸਿੱਖ ਖੜ੍ਹ ਜੇ ਜਾ ਕੇ, ਹਰ ਇੱਕ ਬੰਦਾ ਕਹੂਗਾ ਉਹ ਗੁਰੂ ਨਾਨਕ ਦਾ ਸਿੱਖ ਖੜ੍ਹਾ, ਕਿਉਂਕਿ ਪਿਤਾ ਤੋਂ ਪੁੱਤਰ ਪਛਾਣਿਆ ਜਾਂਦਾ ਅਤੇ ਪੁੱਤਰ ਤੋਂ ਪਿਤਾ। ਮਾਤਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਮਾਤਾ ਰੂਪ ਹਨ। ਜਿਵੇਂ ਮਾਤਾ ਆਪਣੇ ਬੱਚੇ ਨੂੰ ਪਾਲਦੀ ਹੈ, ਇਸੇ ਪ੍ਰਕਾਰ ਗੁਰਦੇਵ ਮਾਤਾ, ਗੁਰਦੇਵ ਪਿਤਾ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ। ਮਹਾਰਾਜ ਗੁਰੂ ਅੰਗਦ ਦੇਵ ਜੀ ਦੀ ਬਿਰਤੀ ਹੈ ਇਹ, ਕਹਿੰਦੇ ਮੈਨੂੰ ਤਾਂ ਮੇਰੇ ਗੁਰਦੇਵ ਗੁਰੂ ਨਾਨਕ ਦੇਵ ਜੀ ਮਾਤਾ ਲੱਗਦੀ ਮੇਰੀ। ਇਹਨਾਂ ਨੇ ਮੈਨੂੰ ਬਚਪਨ ਤੋਂ ਲੈ ਕੇ, ਜਦੋਂ ਦਾ ਮੈਂ ਇਹਨਾਂ ਦੇ ਕੋਲ ਆਇਆ ਨਾ, ਉਂਗਲ ਪਕੜ ਕੇ ਮੈਨੂੰ ਚਲਾਇਆ ਇਹਨਾਂ ਨੇ, ਅੰਮ੍ਰਿਤ ਵੇਲੇ ਇਹਨਾਂ ਨੇ ਉੱਠਣ ਲਾਇਆ, ਸਿਮਰਨ ਇਹਨਾਂ ਨੇ ਕਰਨ ਲਾਇਆ, ਮਾਤਾ ਦੀ ਤਰ੍ਹਾਂ ਮੇਰੀ ਪਾਲਣਾ ਕੀਤੀ। ਕਹਿੰਦੇ ਮਹਾਰਾਜ ਮਾਤਾ ਤਾਂ ਬੱਚੇ ਨੂੰ ਦੁੱਧ ਪਿਆਉਂਦੀ ਹੈ, ਕਹਿੰਦੇ ਇਹਨਾਂ ਨੇ ਮੈਨੂੰ ਜਿਹੜਾ ਨਾਮ ਰੂਪੀ ਦੁੱਧ ਬਖਸ਼ਿਸ਼ ਕੀਤਾ ਹੈ ਨਾ, ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵ। ਨਿਸ਼ਕਾਮ ਕਰਮਾਂ ਦਾ, ਗੁਰਬਾਣੀ ਦਾ ਨਾਮ ਰੂਪੀ ਦੁੱਧ ਬਖਸ਼ਿਸ਼ ਕੀਤਾ ਹੈ। ਮਾਂ ਨੇ ਮੈਨੂੰ ਪਿਆ ਪਿਆ ਕੇ ਗੁਰਬਾਣੀ ਰੂਪ ਅੰਮ੍ਰਿਤ ਦੁੱਧ ਵੱਡੇ ਕੀਤਾ। ਇਸ ਕਰਕੇ ਮੈਨੂੰ ਗੁਰੂ ਨਾਨਕ ਦੇਵ ਜੀ ਦੇ ਵਿੱਚ ਮਾਤਾ ਦੀ ਮਮਤਾ ਅਤੇ ਪਿਤਾ ਦਾ ਪਿਆਰ ਨਜ਼ਰ ਆਉਂਦਾ। ਧਰਤ, ਜਿਵੇਂ ਧਰਤੀ ਦੇ ਵਿੱਚ ਸ਼ੁਭ ਗੁਣ ਹੁੰਦੇ ਨੇ, ਕਿਹੜੇ ਕਿਹੜੇ? ਧਰਤੀ ਨੂੰ ਕੋਈ ਪੱਟੀ ਜਾਂਦਾ, ਕੋਈ ਲਿਪੀ ਜਾਂਦਾ, ਕੋਈ ਖੋਦਾ, ਕੋਈ ਚੰਦਨ ਲੇਪ। ਬ੍ਰਹਮ ਗਿਆਨੀ ਦੀ ਵੀ ਇਹੀ ਅਵਸਥਾ, ਇਹੀ ਅਵਸਥਾ ਸਤਿਗੁਰੂ ਮਹਾਰਾਜ ਦੀ ਹੈ। ਕੋਈ ਸਤਿਗੁਰੂ ਨੂੰ ਕਿਵੇਂ ਬੋਲਿਆ, ਕਈ ਜਗ੍ਹਾ ਤਾਂ ਮਹਾਰਾਜ ਨੂੰ ਪਕੜ ਕੇ ਉਠਾਤਾ ਇੱਕ ਵਾਰੀ ਬੇਦੀਆਂ ਨੇ, ਕਹਿੰਦੇ ਤੂੰ ਸਾਡੀ ਬਦਨਾਮੀ ਕਰਦੇ ਹੋ, ਅੱਜ ਲੰਬੇ ਲੰਬੇ ਚੋਲੇ ਜੇ ਪਾ ਲਏ, ਫਿਰ ਵੀ ਨਹੀਂ ਕੁਛ ਕਿਹਾ, ਖਿਮਾ ਕਰਨ ਵਾਲੇ। ਸੋ ਠੱਗ ਜਿਹੜੇ ਸੀ ਉਹ ਮਾਰਨ ਤੁਰ ਪਏ, ਕੁਹਾੜੇ ਚੱਕਲੇ ਵੱਡੇ ਵੱਡੇ, ਸਤਿਗੁਰੂ ਤਾਂ ਉਹਨਾਂ ਨੂੰ ਵੀ ਬਖਸ਼ ਲਿਆ। ਮਹਾਰਾਜ ਨੇ ਕਿਹਨੂੰ ਨਹੀਂ ਬਖਸ਼ਿਆ? ਰਾਜੇ ਲਾਜਵਰਦ ਕੋਲ ਜਦ ਗਏ, ਰਾਜਾ ਲਾਜਵਰਦ ਦਾ ਇਹ ਕਾਨੂੰਨ ਸੀ, ਜੇ ਕੋਈ ਬਾਹਰੋਂ ਪਰਦੇਸੀ ਆ ਜਾਂਦਾ ਸੀ ਉਹਨੂੰ ਪਕੜ ਕੇ ਮੁਸਲਮਾਨ ਬਣਾ ਲੈਂਦਾ ਸੀ, ਫਿਰ ਛੱਡਦਾ ਸੀ। ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਮੁਸਲਮਾਨ ਬਣਾਉਣਾ, ਉਸ ਵਕਤ ਮਹਾਰਾਜ ਕਹਿੰਦੇ ਮੈਂ ਤਾਂ ਬਣਨਾ ਨਹੀਂ, ਅਸੀਂ ਤਾਂ ਆਪਣੇ ਧਰਮ ਦੇ ਵਿੱਚ। ਆਪਣੇ ਨਾਲਦਿਆਂ ਨੂੰ, ਸਾਥੀਆਂ ਨੂੰ ਕਹਿਣ ਲੱਗਿਆ, ਸਿਪਾਹੀਆਂ ਨੂੰ, ਰਾਜਾ ਲਾਜਵਰਦ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਪੱਥਰ ਉੱਤੇ ਰੱਖ ਰੱਖ ਕੇ ਪੱਥਰ ਦੇ ਥੱਲੇ ਦੱਬ ਦਿਓ ਇਹਨਾਂ ਨੂੰ। ਜਿਉਂ ਪੱਥਰ ਰੱਖਣ ਲੱਗੇ ਜਦ ਸਾਰੇ ਰੱਖ ਹਟੇ, ਵੱਡਾ ਢੇਰ ਲੱਗ ਗਿਆ, ਗੁਰੂ ਨਾਨਕ ਦੇਵ ਜੀ ਪੱਥਰਾਂ ਦੇ ਉੱਪਰ ਬੈਠੇ ਨਜ਼ਰ ਆ ਗਏ ਸਾਰਿਆਂ ਨੂੰ। ਇਹ ਤਾਂ ਪੱਥਰਾਂ ਥੱਲੇ ਆਏ ਨਹੀਂ ਗੇ। ਕਹਿੰਦੇ ਇਹਨੂੰ ਪਾਣੀ 'ਚ ਡੁੱਬੋ। ਪਾਣੀ ਦੇ ਵਿੱਚ ਲੈ ਗਏ, ਕਿਸ਼ਤੀ ਵਿਚਕਾਰ ਲਿਜਾ ਕੇ ਮਹਾਰਾਜ ਨੂੰ ਪਾਣੀ ਵਿੱਚ ਡੋਬ ਦਿੱਤਾ। ਉਹ ਕਿਸ਼ਤੀ ਹਲੇ ਬਾਅਦ 'ਚ ਆਈ, ਮਹਾਰਾਜ ਕਿਨਾਰੇ 'ਤੇ ਪਹਿਲਾਂ ਹੀ ਬੈਠੇ। ਫਿਰ ਕਹਿੰਦੇ ਇਹਨਾਂ ਨੂੰ ਐਂ ਕਰੋ, ਲੱਕੜਾਂ ਦੇ 'ਚ ਉਠਾ ਕੇ ਚਾਰੇ ਪਾਸੇ ਲੱਕੜਾਂ ਲਾ ਕੇ ਅੱਗ ਲਾ ਦਿਓ। ਅੱਗ ਲਾਉਣ ਉਹ ਜਲੇ ਹੀ ਨਾ, ਮਾੜੀ ਜਿਹੀ ਜਲੇ ਫਿਰ ਬੰਦ ਹੋ ਜਾਏ। ਅਖੀਰ ਮਹਾਰਾਜ ਦੇ ਚਰਨ ਹੀ ਪੈ ਗਿਆ। ਮਹਾਰਾਜ ਧਰਤੀ ਦੀ ਨਿਆਈ ਨਿਰਲੇਪ ਨੇ, ਧਰਤੀ ਦੀ ਨਿਆਈ ਖਿਮਾਧਾਰੀ ਨੇ। ਕੋਈ ਕੁਛ ਵੀ ਕਰੀ ਜਾਵੇ, ਗੁਰੂ ਨਾਨਕ ਦੇਵ ਜੀ ਦਾ ਇੱਕ ਹੀ ਕਰਮ ਹੈ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਮਹਾਰਾਜ ਤਾਂ ਸੱਜਣ ਠੱਗ ਵਰਗਾ ਚਾਹੁੰਦਾ ਸੀ ਜ਼ਹਿਰ ਦੇਣੀ, ਦੇਖ ਲਓ ਮਹਾਰਾਜ ਕਿੰਨੀ ਨਿਮਰਤਾ, ਨਹੀਂ ਤਾਂ ਆਪਾਂ ਨੂੰ ਕੋਈ ਜ਼ਹਿਰ ਦੇਣ ਨੂੰ ਫਿਰੇ ਤਾਂ ਆਪਾਂ ਉਹਨੂੰ ਮਾਰਨ ਨੂੰ ਫਿਰੀਏ। ਪਰ ਸੱਜਣ ਠੱਗ ਨੇ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ, ਮਾਰਨ ਦੀ ਕੋਸ਼ਿਸ਼ ਕੀਤੀ, ਰਾਜਾ ਲਾਜਵਰਧ ਨੇ ਕੋਸ਼ਿਸ਼ ਕੀਤੀ, ਪਤਾ ਨਹੀਂ ਗੁਰੂ ਨਾਨਕ ਦੇਵ ਜੀ ਨੂੰ ਕਿੰਨਿਆਂ ਨੇ ਕੋਸ਼ਿਸ਼ ਕੀਤੀ ਮਾਰਨ ਦੀ, ਪਰ ਧਰਤੀ ਦੀ ਤਰ੍ਹਾਂ ਖਿਮੇ ਰੱਖ ਕੇ ਚੱਲੇ ਨੇ ਮਹਾਰਾਜ। ਮਹਾਰਾਜ ਕਹਿੰਦੇ ਭਾਈ ਗੁਰਸਿੱਖੋ ਤੁਸੀਂ ਵੀ ਉਵੇਂ ਰੱਖਿਆ ਕਰੋ, ਧਰਤੀ ਦੀ ਤਰ੍ਹਾਂ ਖਿਮਾ ਰੱਖਿਆ ਕਰੋ, ਮਾਤਾ ਵਾਲਾ ਪਿਆਰ ਵੀ ਗੁਰਸਿੱਖ ਵਿੱਚ ਹੋਣਾ ਚਾਹੀਦਾ, ਇਸੇ ਪ੍ਰਕਾਰ ਪਿਤਾ ਵਾਲਾ ਵੀ ਗੁਣ ਹੋਣਾ ਚਾਹੀਦਾ। ਮਹੱਤ ਸੋ ਮਹਿ ਤੱਤ ਹੁੰਦਾ ਆਕਾਸ਼, ਜਿਹੜਾ ਆਕਾਸ਼ ਹੈ ਆਕਾਸ਼ ਦੀ ਨਿਆਈ ਨਿਰਖੋਭਤਾ, ਆਕਾਸ਼ ਵਿੱਚ ਹਨੇਰੀਆਂ ਚੱਲਦੀਆਂ, ਤੂਫਾਨ ਆਉਂਦੇ ਨੇ, ਆਕਾਸ਼ ਵਿੱਚ ਹੀ ਸਾਰਾ ਕੁਛ, ਪਰ ਆਕਾਸ਼ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਇਸੇ ਪ੍ਰਕਾਰ ਜਿੰਨੇ ਮਰਜ਼ੀ ਮੋਹ ਦੇ ਬੱਦਲ ਚੜ੍ਹ ਕੇ ਆ ਜਾਣ, ਕੋਈ ਸੰਗਤ ਦੀ ਵਰਖਾ ਹੋ ਜਾਵੇ, ਜਿੰਨਾ ਮਰਜ਼ੀ ਵਿਸ਼ੇ ਵਿਕਾਰ ਆ ਜਾਣ, ਜਿੰਨਾ ਮਰਜ਼ੀ, ਗੁਰੂ ਨਾਨਕ ਦੇਵ ਜੀ ਜਾਂ ਸੰਗਲਾ ਦੀਪ ਗਏ, ਉੱਥੋਂ ਦੇ ਰਾਜੇ ਨੇ ਮਹਾਰਾਜ ਕੋਲ ਬੇਸਵਾਵਾਂ ਘੱਲ ਦਿੱਤੀਆਂ ਸੀ ਕਿ ਮਹਾਰਾਜ ਨੂੰ ਵਿਕਾਰੀ ਕਰੋ, ਜਾ ਕੇ ਦੇਖੀਏ ਗੁਰੂ ਨਾਨਕ ਦੇਵ ਅਸਲੀ ਹੈ ਕਿ ਨਕਲੀ ਹੈ। ਜਦੋਂ ਆਈਆਂ 15-20 ਜਾਣੀਆਂ, ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਆਉਂਦਿਆਂ ਐਸੀ ਦ੍ਰਿਸ਼ਟੀ ਕੀਤੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬਸ ਐਸੀ ਦ੍ਰਿਸ਼ਟੀ ਕਰ ਦਿੱਤੀ, ਸਾਰਿਆਂ ਦੇ ਅੰਦਰੋਂ ਵਿਸ਼ੇ ਹੀ ਖਤਮ ਕਰ ਦਿੱਤੇ, ਉੱਥੇ ਹੀ ਬਿਠਾ ਦਿੱਤੀਆਂ। ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਇੱਥੇ ਬੈਠ ਜਾਓ ਬੱਚਾ, ਸਾਰੀ ਰਾਤ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੋ, ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਕਰਵਾਇਆ ਉਹਨਾਂ ਤੋਂ। ਸਵੇਰ ਨੂੰ ਰਾਜੇ ਨੂੰ ਪਤਾ ਲੱਗਿਆ ਕਿ ਇਹ ਗੁਰੂ ਨਾਨਕ ਦੇਵ ਜੀ ਅਸਲੀ ਨੇ। ਇਸ ਕਰਕੇ ਸਤਿਗੁਰੂ ਜੀ ਨਿਰਖੋਭ ਨੇ, ਕਿੰਨਾ ਮਰਜ਼ੀ ਉਹਨਾਂ ਨੂੰ ਕੋਈ ਕੁਛ ਬੋਲੀ ਜਾਂਦਾ, ਕਿੰਨਾ ਕੁਛ ਕਹੀ ਜਾਂਦਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਕਾਸ਼ ਦੀ ਨਿਆਈ ਕੋਈ ਅਸਰ ਹੀ ਨਹੀਂ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਜਿਵੇਂ ਆਕਾਸ਼ ਸਾਰਿਆਂ ਦੇ ਉੱਤੇ ਆਪਣੇ, ਆਪਾਂ ਜਿੰਨੀ ਦੁਨੀਆ ਹੈ, ਜਿੰਨੇ ਚੰਦਰਮਾ ਤਾਰੇ ਨੇ, ਆਕਾਸ਼ ਇਹਨਾਂ ਸਾਰਿਆਂ ਨਾਲੋਂ ਵੱਡਾ ਹੈ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੇ ਉੱਪਰ ਨੇ ਆਪਣੇ, ਔਰ ਜਿਵੇਂ ਆਕਾਸ਼ ਦਾ ਹੱਥ ਹੈ ਮੰਨ ਲਓ, ਇਸੇ ਤਰ੍ਹਾਂ ਬ੍ਰਹਮ ਦਾ ਹੱਥ, ਗੁਰੂ ਨਾਨਕ ਦੇਵ ਜੀ ਦਾ ਹੱਥ ਹਮੇਸ਼ਾ ਆਪਣੇ ਉੱਤੇ ਹੈ। ਦਿਵਸ ਰਾਤ ਦੋਏ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਿਨ ਵਰਗੇ ਨੇ। ਮਹਾਰਾਜ ਕਹਿੰਦੇ ਮੈਨੂੰ ਤਾਂ ਇਉਂ ਨਜ਼ਰ ਆਉਂਦੇ ਨੇ ਜਿਵੇਂ ਗਿਆਨ ਦਾ ਸੂਰਜ, ਆ ਸੂਰਜ ਤਾਂ ਕਹਿੰਦੇ ਕੁਛ ਵੀ ਨਹੀਂ, ਗੁਰੂ ਨਾਨਕ ਦੇਵ ਜੀ ਸੂਰਜ ਦੀ ਨਿਆਈ ਚੜ੍ਹੇ ਹੋਏ ਨੇ। ਰਾਤ ਦੋਏ, ਗੁਰੂ ਨਾਨਕ ਦੇਵ ਜੀ ਮਹਾਰਾਜ ਦੋ ਰਾਤਾਂ ਦੀ ਤਰ੍ਹਾਂ ਹਨ। ਇੱਕ ਰਾਤ ਤੇ ਉਹ ਜਿਹੜੀ ਮੱਸਿਆ ਦੀ ਰਾਤ ਹੁੰਦੀ ਹੈ, ਕਹਿੰਦੇ ਮੱਸਿਆ ਦੀ ਰਾਤ ਜਿਹੜੀ ਹੈ ਇਹਦੇ ਵਿੱਚ ਬਿਲਕੁਲ ਚਾਰੇ ਪਾਸੇ ਘੁੱਪ, ਗਾੜਾ ਹਨੇਰਾ ਹੁੰਦਾ, ਕੁਛ ਨਜ਼ਰ ਨਹੀਂ ਆਉਂਦਾ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਦੇ ਅੰਦਰ ਇੱਕ ਤਾਂ ਮੱਸਿਆ ਦੀ ਰਾਤ ਚੜ੍ਹਾਉਂਦੇ ਨੇ ਜਿਹ 'ਚ ਨਿਰਵਿਕਲਪ ਸਮਾਧੀ ਹੁੰਦੀ ਹੈ, ਜਿਹਦੇ ਵਿੱਚ ਪਦਾਰਥ ਖਤਮ ਹੋ ਜਾਂਦੇ ਨੇ, ਪਦਾਰਥਾਂ ਭਾਵਨੀ ਅਵਸਥਾ ਦੇ ਦਿੰਦੇ ਨੇ, ਨਿਰਵਿਕਲਪ ਸਮਾਧੀ ਕਰ ਦਿੰਦੇ ਨੇ। ਦੂਸਰੀ ਰਾਤ ਪੂਰਨਮਾਸ਼ੀ ਦੀ ਹੈ ਜਿਹਦੇ 'ਚ ਚੰਦਰਮਾ ਚੜ੍ਹਦਾ, ਤਾਰੇ ਚੜ੍ਹਦੇ ਨੇ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਗੁਰਸਿੱਖ ਦੇ ਅੰਦਰ ਵੈਰਾਗ ਦਾ ਚੰਦਰਮਾ ਚੜ੍ਹਾ ਕੇ ਅਤੇ ਫਿਰ ਜਿਹੜੇ ਨੇ ਸ਼ੁਭ ਗੁਣਾਂ ਦੇ ਤਾਰੇ ਟਹਿਕਾ ਕੇ ਕਿ ਜਿਹੜੀ ਬੁੱਧੀ ਹੈ ਇਹ ਬੁੱਧੀ ਰੂਪ ਕਵੀ ਨੂੰ ਖੜਾ ਦਿੰਦੇ ਨੇ, ਕਿਉਂਕਿ ਚੰਦਰਮਾ ਦੇ ਚੜ੍ਹਨ ਨਾਲ ਕਵੀਆਂ ਖਿੜਦੀਆਂ ਨੇ ਚਿੱਟੇ ਰੰਗ ਦੀਆਂ, ਪਾਣੀ ਦੇ ਵਿੱਚ ਜਿਵੇਂ ਕਮਲ ਦਾ ਫੁੱਲ ਖਿੜਦਾ ਦਿਨੇ, ਕਵੀਆਂ ਖਿੜਦੀਆਂ ਰਾਤ ਨੂੰ। ਗੁਰੂ ਨਾਨਕ ਦੇਵ ਜੀ ਆਪਣੇ ਗੁਰਸਿੱਖ ਦੇ ਹਿਰਦੇ ਦੇ ਅੰਦਰ ਚਿੱਟੇ ਰੰਗ ਦੀਆਂ ਕਵੀਆਂ ਜਿਹੜੀਆਂ, ਕੌਣ? ਬੁੱਧੀ, ਬੁੱਧੀ ਨੂੰ ਆਤਮ ਵਿਛੈਣੀ ਬਣਾ ਦਿੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹੜਾ ਹਿਰਦੇ ਦੇ ਅੰਦਰ ਅਗਿਆਨ ਦਾ ਸੂਰਜ ਚੜ੍ਹਿਆ ਹੁੰਦਾ, ਅਗਿਆਨ ਦੇ ਸੂਰਜ ਕਰਕੇ ਰਾਗ ਦਵੈਖ ਦੀਆਂ ਕਿਰਨਾਂ ਜਿਹੜੀਆਂ ਪੈਂਦੀਆਂ ਨੇ, ਉਹਨਾਂ ਕਰਕੇ ਜਿਹੜੀ ਤ੍ਰਿਸ਼ਨਾ ਦੀ ਅੱਗ ਲੱਗਦੀ ਹੈ, ਉਹਦੇ ਕਰਕੇ ਜਿਹੜਾ ਪ੍ਰੇਮ ਸੁੱਕ ਜਾਂਦਾ ਅੰਦਰੋਂ, ਉਹ ਪ੍ਰੇਮ ਨੂੰ ਫੇਰ ਤੋਂ ਹਰਾ ਭਰਾ ਸਤਿਗੁਰੂ ਹੀ ਕਰਦੇ ਨੇ। ਅਗਿਆਨ ਦੇ ਸੂਰਜ ਨੂੰ ਮੇਟ ਕੇ ਅਤੇ ਗਿਆਨ ਦੇ ਚੰਦਰਮਾ ਨੂੰ ਚੜ੍ਹਾ ਕੇ ਸਤਿਗੁਰੂ ਮਹਾਰਾਜ ਗੁਰਸਿੱਖ ਦੇ ਅੰਦਰੋਂ ਰਾਗ ਦਵੈਸ਼ ਈਰਖਾ ਭਾਵਨਾ ਖਤਮ ਕਰਕੇ ਤ੍ਰਿਸ਼ਨਾ ਦੀ ਅੱਗ ਬੁਝਾ ਕੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸਰਨਾਈ, ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖ ਦੀ ਪਾਲਣਾ ਕਰਦੇ ਨੇ ਦਾਈ ਦੀ ਤਰ੍ਹਾਂ, ਜਿਵੇਂ ਦਾਈ ਪਾਲਣਾ ਕਰਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਹਰ ਵਕਤ ਗੁਰਸਿੱਖ ਦੇ ਉੱਤੇ ਖੜੇ ਰਹਿੰਦੇ ਨੇ ਪਹਿਰੇਦਾਰ, ਜਿਹੜੇ ਗੁਰਸਿੱਖ ਤੋਂ ਮਰਿਆਦਾ ਕਰਵਾਉਣੀ ਹੋਵੇ ਪੂਰੀ, ਦਾਈ ਦੀ ਨਿਆਈ ਉਹਦੀ ਪਾਲਣਾ ਕਰਦੇ ਨੇ, ਲੋਰੀਆਂ ਦਿੰਦੇ ਨੇ, ਉਹਨੂੰ ਬਾਣੀ ਸੁਣਾਉਂਦੇ ਨੇ, ਉਪਦੇਸ਼ ਕਰਦੇ ਨੇ, ਕਦੇ ਡੋਲਣ ਨਹੀਂ ਦਿੰਦੇ। ਜੇ ਡੋਲਦਾ ਗੁਰਸਿੱਖ ਤਾਂ ਉਹਦੇ ਮੂੰਹ 'ਚ ਪੰਗਤੀ ਆ ਜਾਂਦੀ ਆਪਣੇ ਆਪ, ਇਹ ਕਿਸੇ ਕਿਸੇ ਗੁਰਸਿੱਖ ਦੇ ਆਉਂਦੀ ਹੈ। ਜਦੋਂ ਕੋਈ ਫਿਕਰ ਕਰਨ ਲੱਗ ਜੇ ਤਾਂ ਮੂੰਹ ਵਿੱਚ ਇੱਕਦਮ ਕੋਈ ਪੰਗਤੀ ਆ ਜਾਂਦੀ ਹੈ। ਇਹ ਕਿਸੇ ਦੀ ਅਵਸਥਾ ਹੈ, ਜ਼ਿਆਦਾ ਦੀ ਨਹੀਂ ਬਣਦੀ। ਜਦੋਂ ਹੀ ਕੋਈ ਘਬਰਾਉਣ ਦੀ ਗੱਲ ਹੁੰਦੀ ਹੈ ਉਸੇ ਵਕਤ ਮੂੰਹ 'ਚ ਪੰਗਤੀ ਆ ਜਾਂਦੀ ਹੈ ਵੀ ਆਹ ਗੱਲ ਗੁਰਸਿੱਖ ਇਸ ਤਰ੍ਹਾਂ ਪਾਈ। ਗੁਰਬਾਣੀ ਸਤਿਗੁਰੂ ਪੰਗਤੀ ਰੂਪ ਹੋ ਕੇ ਸਿੱਖ ਦੇ ਨਾਲ ਹਰ ਵਕਤ ਰਹਿੰਦੇ ਨੇ। ਇਹ ਗੱਲ ਸਮਝਣ ਦੀ ਲੋੜ ਹੈ ਕਿ ਸਤਿਗੁਰੂ ਜੀ ਇਸ ਵਕਤ ਸ਼ਬਦ ਰੂਪ ਨੇ, ਸ਼ਬਦ ਰੂਪ ਹੋ ਕੇ ਸਾਡੇ ਨਾਲ ਹਰ ਵਕਤ ਵਿਚਰਦੇ ਰਹਿੰਦੇ ਨੇ। ਜਿਉਂ ਹੀ ਗੁਰਸਿੱਖ ਡੋਲਣ ਲੱਗਦਾ ਉਹਨੂੰ ਬਾਣੀ ਰਾਹੀਂ ਉਸੇ ਵਕਤ ਸੁਨੇਹਾ ਦੇ ਦਿੰਦੇ ਨੇ। ਦਾਇਆ, ਜਿਵੇਂ ਦਾਇਆ ਜਿਹੜਾ ਹੁੰਦਾ ਬਾਗਾਂ ਦੀ ਸੈਰ ਕਰਾਉਂਦਾ ਦਿਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਦਸਮ ਗ੍ਰੰਥ ਦੇ ਰਾਹੀਂ ਸੈਰ ਕਰਾਈ ਹੈ ਦੂਜੇ ਧਰਮਾਂ ਦੀ। ਫਿਰ ਗੁਰੂ ਨਾਨਕ ਦੇਵ ਜੀ ਨੇ ਬੜੀ ਕਰਾਈ, ਸੰਸਾਰ ਦਾਨ ਦੇ ਇੰਦਰ ਰੁਆਇਆ ਪਰਸ ਰਾਮ ਰੋਵੈ ਘਰ ਆਇਆ, ਇਹ ਸਾਰੇ ਸ਼ਬਦ ਵਿੱਚ ਦੂਜਿਆਂ ਦੀ ਵੀ ਸੈਰ ਕਰਾਈ ਹੈ। ਵੇਦਾਂ ਸਿਮਰਤੀਆਂ ਸ਼ਾਸਤਰੀਆਂ ਦੀ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁੰਗਮ ਸਾਧੇ, ਇਸ ਤਰ੍ਹਾਂ ਸਾਰੇ ਦੂਜੇ ਧਰਮਾਂ ਦੀ ਤਾਂ ਸੈਰ ਕਰਾਉਂਦੇ ਨੇ ਵੀ ਦੇਖ ਲਓ ਘੁੰਮ ਘੁਮਾ ਕੇ ਸਾਰੇ ਵੀ ਕਿਤੇ ਵੀ ਤੁਹਾਨੂੰ ਇੰਨਾ ਕੁਝ ਨਹੀਂ ਮਿਲਣਾ। ਸਤਿਗੁਰੂ ਮਹਾਰਾਜ ਐਂ ਸੈਰ ਕਰਾਉਂਦੇ ਨੇ, ਕਹਿੰਦੇ ਦੇਖ ਲਓ ਭਾਈ ਇਹ ਠੀਕ ਹੈ, ਸਾਡੇ ਸਾਰੇ ਹੀ ਸਤਿਕਾਰਯੋਗ ਨੇ। ਰਾਮਚੰਦਰ ਜੀ ਨੂੰ ਕੇਵਲ ਹਿੰਦੂ ਹੀ ਮੱਥਾ ਟੇਕਦੇ, ਮੁਸਲਮਾਨ ਨਹੀਂ ਟੇਕਦੇ। ਅਤੇ ਮੁਹੰਮਦ ਜੀ ਨੂੰ ਇਕੱਲੇ ਮੁਸਲਮਾਨ ਹੀ ਮੱਥਾ ਟੇਕਦੇ, ਹਿੰਦੂ ਨਹੀਂ ਟੇਕਦੇ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਸਾਰੇ ਹੀ ਮੱਥਾ ਟੇਕਦੇ ਨੇ। ਇਸ ਕਰਕੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹੋ ਵਰਨਾ ਕੋ ਸਾਂਝਾ, ਜੇ ਮੱਕੇ ਵਿੱਚ ਜਾਓ ਤਾਂ ਉੱਥੇ ਮਹਾਰਾਜ ਦੀ ਖੜਾਮ ਪਈ ਹੈ, ਹੁਣ ਤੱਕ ਖੜਾਮ ਦੀ ਪੂਜਾ ਹੁੰਦੀ ਹੈ। ਜਿੱਥੇ ਵੀ ਗਏ ਨੇ ਮੁਸਲਮਾਨਾਂ ਨੂੰ ਵੀ ਸਾਂਝਾ ਉਪਦੇਸ਼ ਕੀਤਾ ਕਿ ਹਿੰਦੂਆਂ ਕੋਲ ਗਏ ਨੇ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਟ, ਤਾਂ ਉਹਨਾਂ ਨੂੰ ਇਹੋ ਜਿਹਾ ਉਪਦੇਸ਼ ਦੇ ਤਾ। ਜਿੱਥੇ ਵੀ ਗੁਰੂ ਨਾਨਕ ਦੇਵ ਜੀ ਗਏ ਨੇ, ਜਿਸ ਥਾਂ ਤੇ ਵੀ ਗਏ ਨੇ, ਉੱਥੇ ਉਹੋ ਜਿਹਾ ਹੀ ਉਪਦੇਸ਼ ਦਿੱਤਾ। ਖੇਲ ਹੈ ਸਗਲ ਜਗਤ, ਸਾਰਾ ਜਿਹੜਾ ਜਗਤ ਹੈ ਇਹਨੂੰ ਖਿਲਾਉਂਦੇ ਨੇ, ਆਪ ਧੰਦਿਆਂ ਚ ਲਾਉਂਦੇ ਨੇ, ਸਾਰਿਆਂ ਜਿੰਨੇ ਵੀ ਜੀਵ ਨੇ ਇਹਨਾਂ ਨੂੰ ਧੰਦਿਆਂ ਚ ਲਾ ਦਿੰਦੇ ਨੇ, ਪਰ ਆਪਣੇ ਗੁਰਸਿੱਖ ਨੂੰ ਆਪਣੇ ਕੋਲ ਬਿਠਾਉਂਦੇ ਨੇ, ਬਿਠਾ ਕੇ ਉਹਨੂੰ ਚੰਗਾ ਉਪਦੇਸ਼ ਦਿੰਦੇ ਨੇ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਹਦੂਰ ਹੁੰਦਾ ਆਪਣੀ ਹਜ਼ੂਰੀ ਵਿੱਚ ਬਿਠਾ ਕੇ ਧਰਮ ਦਾ ਉਪਦੇਸ਼ ਕਰਦੇ ਨੇ। ਕਹਿੰਦੇ ਭਾਈ ਗੁਰਸਿੱਖ ਚੰਗਿਆਈਆਂ ਹੀ ਕਰਨੀਆਂ ਹਮੇਸ਼ਾ, ਬੁਰਿਆਈਆਂ ਵਾਚੈ, ਬੁਰਿਆਈਆਂ ਤੋਂ ਬਚ ਕੇ ਰਹਿਣਾ, ਚੰਗਿਆਈਆਂ ਕਰਨੀਆਂ, ਚੰਗੇ ਕਰਮ ਕਰਨੇ ਨੇ, ਧਰਮੀ ਬਣ ਕੇ ਰਹਿਣਾ, ਕਿਉਂਕਿ ਬੇਦੀਨਾਂ ਕੀ ਦੋਸਤੀ, ਬੇਦੀਨਾਂ ਕਾ ਖਾਣ ਨਹੀਂ ਕਰਨਾ। ਜੈ ਤੈ ਕਾ ਜਿਵੇਂ ਪ੍ਰਸਾਦ ਮੇਰਾ ਸਿੱਖ ਨਹੀਂ ਆਦਿ ਜੁਗਾਦ, ਦਸਵੇਂ ਪਾਤਸ਼ਾਹ ਨੇ ਤਾਂ ਕੋਲ ਬਿਠਾ ਕੇ ਸਿੱਖਾਂ ਨੂੰ ਇੰਨਾ ਉਪਦੇਸ਼ ਕੀਤਾ, ਇੰਨਾ ਉਪਦੇਸ਼ ਕਿ ਰਹਿਤਨਾਮਿਆਂ ਦੇ ਰੂਪ ਵਿੱਚ ਆਪਾਂ ਪੜ੍ਹ ਸਕਦੇ ਹਾਂ। ਮਹਾਰਾਜ ਆਪਣੇ ਕੋਲ ਬਿਠਾ ਕੇ ਗੁਰਸਿੱਖ ਨੂੰ ਉਪਦੇਸ਼ ਕਰਦੇ ਨੇ। ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਸਤਿਗੁਰੂ ਉਪਦੇਸ਼ ਤਾਂ ਸੱਚਾ ਹੀ ਕਰਦੇ ਨੇ, ਪਰ ਕਰਮੀ ਜਿਹੜੇ ਕਰਮ ਕਰਨ ਵਾਲੇ ਅਧਿਕਾਰੀ ਗੁਰਸਿੱਖ ਨੇ ਨਾ, ਆਪੋ ਆਪਣੇ ਕਰਮਾਂ ਅਨੁਸਾਰ, ਕਈ ਤਾਂ ਨੇੜੇ ਨੇ ਕਈ ਦੂਰ ਨੇ। ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਦਮਦਮਾ ਸਾਹਿਬ ਰਾਤ ਨੂੰ ਬਿਰਾਜਮਾਨ ਹੋਏ, 25 ਸਿੰਘ ਪਹਿਰੇ ਤੇ ਖੜੇ ਸੀ, ਨੇੜੇ ਰਾਸਲੀਲਾ ਚੱਲ ਰਹੀ ਸੀ। ਰਾਮਲੀਲਾ ਰਾਮਚੰਦਰ ਜੀ ਦੀ ਹੁੰਦੀ ਹੈ, ਰਾਸਲੀਲਾ ਕ੍ਰਿਸ਼ਨ ਜੀ ਦੀ ਹੁੰਦੀ ਹੈ। ਰਾਸਲੀਲਾ ਚੱਲ ਰਹੀ ਸੀ, ਵਿੱਚੋਂ 12-15 ਕੁ ਜਾਣੇ ਕਹਿੰਦੇ ਵੀ ਸਾਡਾ ਚਿੱਤ ਕਰਦਾ ਦੇਖ ਕੇ ਆਈ, ਕਿਉਂ ਉੱਥੇ ਤੱਕ ਆਵਾਜ਼ ਆਉਂਦੀ ਸੀ ਮਾੜੀ ਮਾੜੀ, ਕਹਿੰਦੇ ਚਲੋ ਚੱਲੀਏ। ਦੂਜਿਆਂ ਨੂੰ ਕਹਿੰਦੇ ਤੁਸੀਂ ਇਉਂ ਕਰੋ, ਪਹਿਰੇ 'ਤੇ ਹੋ, ਅਸੀਂ ਆਉਂਦੇ ਹਾਂ। ਉਹ ਜਿਹੜੇ ਉੱਥੇ ਚਲੇ ਗਏ 12-15 ਜਾਣੇ, ਉਹਨਾਂ ਦਾ ਵਾਰ ਵਾਰ ਧਿਆਨ, ਜੇ ਸੱਚੇ ਪਾਤਸ਼ਾਹ ਉੱਠ ਖੜ੍ਹੇ ਫਿਰ ਉਹ ਦੂਜਾ ਕਹੇ ਜੇ ਮਹਾਰਾਜ ਜਾਗ ਪਏ ਫਿਰ, ਉਹਨਾਂ ਦਾ ਧਿਆਨ ਉੱਥੇ ਘੱਟ ਲੱਗਿਆ, ਇੱਧਰ ਨੂੰ ਜ਼ਿਆਦਾ ਰਿਹਾ। ਅਤੇ ਜਿਹੜੇ ਪਹਿਰੇ 'ਤੇ ਖੜ੍ਹੇ ਸੀ ਉਹਨਾਂ ਦਾ ਧਿਆਨ ਉੱਥੇ ਵੀ ਰਾਸ ਲੀਲਾ 'ਚ, ਆਹ ਆਵਾਜ਼ ਆਉਂਦੀ ਆ, ਆਹ ਆਵਾਜ਼ ਆਉਂਦੀ ਹੈ, ਪਤਾ ਨਹੀਂ ਉੱਥੇ ਕੀ ਹੁੰਦਾ, ਉਹਨਾਂ ਦਾ ਮਨ ਉੱਥੇ ਚਲਿਆ ਗਿਆ। ਸਵੇਰ ਨੂੰ ਦਸਵੇਂ ਪਾਤਸ਼ਾਹ ਨੇ ਸਾਰੇ ਪਹਿਰੇਦਾਰ ਸੱਦ ਲਏ, ਕਹਿੰਦੇ ਰਾਤ ਕਿੱਥੇ ਗਏ ਸੀ? ਕਹਿੰਦੇ ਮਹਾਰਾਜ ਸੱਚੀ ਗੱਲ 'ਤੇ ਵੀ ਅਸੀਂ ਤਾਂ ਰਾਤ ਪਹਿਰੇ 'ਤੇ ਰਹੇ ਸੀ 10 ਜਾਣੇ, ਅਤੇ ਇਹ ਜਿਹੜੇ 12-15 ਜਾਣੇ ਰਾਸ ਲੀਲਾ ਦੇਖਣ ਗਏ। ਮਹਾਰਾਜ ਕਹਿੰਦੇ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ, ਕਿ ਨੇੜਾ ਕਿ ਦੂਰ, ਕਰਮੀ ਆਪੋ ਆਪਣੀ, ਆਪੋ ਆਪਣੇ ਕਰਮਾਂ ਦੇ ਮੁਤਾਬਕ, ਕੋਈ ਦੂਰ ਹੈ ਕੋਈ ਨੇੜੇ। ਮਹਾਰਾਜ ਕਹਿੰਦੇ ਜਿਹੜਾ ਤੁਸੀਂ ਉੱਥੇ ਬੈਠੇ ਸੀ ਨਾ ਰਾਸਲੀਲਾ, ਤੁਹਾਡਾ ਮਨ ਤਾਂ ਸਾਡੇ ਕੋਲ ਸੀ, ਧਿਆਨ ਤੁਹਾਡਾ ਇੱਥੇ ਸੀ ਮਹਾਰਾਜ, ਉੱਠਣਾ ਜਾਣ ਉੱਠਣਾ ਜਾਣ। ਆਹ ਜਿਹੜੇ ਮੇਰੇ ਕੋਲ ਖੜੇ ਸੀ ਇਹਨਾਂ ਦਾ ਧਿਆਨ ਉੱਥੇ ਸੀ ਰਾਸਲੀਲਾ 'ਚ, ਸਰੀਰ ਕਰਕੇ ਮੇਰੇ ਕੋਲ ਖੜੇ ਸੀ। ਸਤਿਗੁਰੂ ਕਹਿੰਦੇ ਤੁਸੀਂ 15 ਹਾਜ਼ਰ ਰਹੇ ਹੋ, ਇਹ ਗੈਰ ਹਾਜ਼ਰ ਰਹੇ ਨੇ। ਕਹਿੰਦੇ ਭਾਵੇਂ ਸਾਡੇ 'ਤੇ ਕੋਈ ਵਾਰ ਕਰ ਜਾਂਦਾ ਨਾ ਆ ਕੇ, ਇਹਨਾਂ ਦਾ ਧਿਆਨ ਹੀ ਨਹੀਂ ਸੀ ਸਾਡੇ 'ਚ। ਇਹਨਾਂ ਦਾ ਧਿਆਨ ਤਾਂ ਕਿਤੇ ਹੋਰ ਸੀ। ਇਸ ਕਰਕੇ ਗੁਰਸਿੱਖ ਆਪਣੇ ਕਰਮ ਅਨੁਸਾਰ ਨੇੜੇ ਦੂਰ ਹੁੰਦਾ। ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰ ਹੈ ਲਾਈਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਨੇੜਾ ਕਿ ਦੂਰ, ਕਈ ਤਾਂ ਬਹੁਤ ਨੇੜੇ ਲਾਏ ਸੱਚੇ ਪਾਤਸ਼ਾਹ ਨੇ ਆਪਣੇ ਭਾਈ ਭਗਤੂ ਵਰਗੇ ਹੋਰ ਗੁਰਸਿੱਖ, ਤੇ ਕਈ ਭਾਈ ਦੂਰ ਬੈਠ ਕੇ ਵੀ ਨੇੜੇ ਹੋ ਗਏ। ਕੌਣ? ਭਾਈ ਗੋਂਦਾ ਕਾਬਲ ਦੇ ਵਿੱਚ ਬੈਠਾ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਕੀਤਾ, ਪਹਿਲਾਂ ਬਾਣੀਆਂ ਪੜ੍ਹੀਆਂ, ਹੌਲੀ ਹੌਲੀ ਫਿਰ ਵਾਹਿਗੁਰੂ ਵਾਹਿਗੁਰੂ ਕਰਦਾ, ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਕਰ ਲਿਆ। ਧਿਆਨ ਕਰਦੇ ਕਰਦੇ ਚਰਨ ਇੰਨੇ ਪਿਆਰੇ ਲੱਗੇ, ਚਰਨ ਪਕੜ ਲਏ, ਚਰਨ ਐਸੇ ਪਕੜੇ ਕਿ ਸ਼ਾਮ ਤੱਕ ਨਾ ਛੱਡੇ। ਦੋ ਘੜੀਆਂ ਦਿਨ ਬਾਕੀ ਰਹਿ ਗਿਆ ਸੀ ਜਦੋਂ ਚਰਨ ਛੱਡੇ ਸੀ, ਤਾਂ ਮਹਾਰਾਜ ਉੱਠ ਕੇ ਲੰਗਰ ਚ ਗਏ ਪ੍ਰਸ਼ਾਦਾ ਛਕਣ। ਇਉਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪੋ ਆਪਣੇ ਕਰਮਾਂ ਅਨੁਸਾਰ ਭਾਈ ਤੁਸੀਂ ਨੇੜੇ ਹੋਣਾ, ਆਪਣੇ ਕਰਮ ਮੁਤਾਬਕ ਹੀ ਦੂਰ ਹੋਣਾ। ਸੋ ਇਸ ਕਰਕੇ ਇਹ ਦੇਖ ਲਓ ਵੀ ਜੇ ਨੇੜੇ ਰਹਿਣਾ ਤਾਂ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਰੱਖੋ, ਜੇ ਦੂਰ ਰਹਿਣਾ ਤਾਂ ਗੁਰੂ ਗ੍ਰੰਥ ਸਾਹਿਬ ਵੱਲ ਦੇਖੋ, ਨਾ ਭੁਲਾ ਦਿਓ ਤਾਂ ਫਿਰ ਦੂਰ ਹੀ ਹੋ ਗਏ। ਇਸ ਕਰਕੇ ਉਹ ਨੇੜੇ ਨੇ ਕੌਣ? ਮਹਾਰਾਜ ਕਹਿੰਦੇ ਕਿ ਆਪਣੇ ਕਰਮ ਚੰਗਾ ਕਰਦੇ ਨੇ, ਜਿਹੜੇ ਸਾਡੇ ਕਕਾਰ ਪਹਿਨਦੇ ਨੇ, ਬਾਣੀ ਪੜ੍ਹਦੇ ਨੇ, ਸਾਨੂੰ ਯਾਦ ਰੱਖਦੇ ਨੇ। ਇਸ ਕਰਕੇ ਮਹਾਰਾਜ ਫਿਰ ਤਰਨਾ ਕਿਵੇਂ ਹੋਵੇ? ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਧਿਆਇਆ ਨਾ, ਉਹ ਮਸਕਤ ਮਿਹਨਤ ਨੂੰ ਘਾਲ ਕਮਾਈ ਕਰਕੇ, ਉਹ ਘਾਲਣਾ ਘਾਲ ਕੇ ਮਸਕਤ ਕਰਕੇ ਮਿਹਨਤਾਂ ਮੁਸ਼ਕਤਾਂ ਦੀ ਕਮਾਈ ਕਰਕੇ ਸੰਸਾਰ ਦੇ ਵਿੱਚੋਂ ਗਏ ਨੇ। ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਮਹਾਰਾਜ ਕਹਿੰਦੇ ਉਹਨਾਂ ਦੇ ਮੁੱਖ ਉਜਲੇ ਹੋ ਜਾਂਦੇ ਨੇ, ਕਿੰਨਿਆਂ ਦੀ ਹੋਰ ਛੁੱਟੀ ਛੁਟਕਾਰਾ ਕਰਾ ਲੈਂਦੇ ਸੰਸਾਰ ਦੇ ਵਿੱਚੋਂ। ਮਹਾਰਾਜ ਜੀ ਉਹ ਛੁੱਟੀ ਹੋਏ ਜਿਹੜੇ ਹੁੰਦੇ ਨੇ, ਜਿਨ੍ਹਾਂ ਦੇ ਮੁੱਖ ਉਜਲੇ ਹੋ ਜਾਂਦੇ ਨੇ, ਜਿਨ੍ਹਾਂ ਨੇ ਨਾਮ ਧਿਆਇਆ, ਉਹ ਜਿਹੜੇ ਮਸਕਤਾਂ ਘਾਲਦੇ ਨੇ, ਉਹਨਾਂ ਦਾ ਸੁਭਾਅ ਵੀ ਐਸਾ ਹੀ ਬਣ ਜਾਂਦਾ ਹੋਵੇਗਾ? ਮਹਾਰਾਜ ਕਹਿੰਦੇ ਹਾਂ ਬਿਲਕੁਲ। ਜਿਹੜੇ ਮਸਕਤ ਕਰਨ ਵਾਲੇ ਬ੍ਰਹਮ ਗਿਆਨੀ ਹੁੰਦੇ ਨੇ ਨਾ, ਬੜੀ ਉੱਚੀ ਅਵਸਥਾ ਦੇ ਮਾਲਕ ਬਾਬਾ ਬੁੱਢਾ ਜੀ ਜੈਸੇ, ਉਹਨਾਂ ਦੀ ਅਵਸਥਾ ਵੀ ਬਿਲਕੁਲ ਇਸੇ ਤਰ੍ਹਾਂ ਹੀ ਬਣ ਜਾਂਦੀ ਹੈ। ਕਿਸ ਤਰ੍ਹਾਂ ਜੀ? ਕਹਿੰਦੇ ਜਦੋਂ ਉਹ ਆਪਣੇ ਗੁਰੂ ਤੋਂ ਉਪਦੇਸ਼ ਲੈਂਦੇ ਨੇ, ਸਲੋਕ ਫਿਰ ਉਚਾਰਨ ਕਰਦੇ ਨੇ, ਪਵਨ ਗੁਰੂ, ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਜੀ ਪਵਨ ਸਵਾਸਾਂ ਦੁਆਰਾ ਉਹਨੂੰ ਉਪਦੇਸ਼ ਦਿੰਦੇ ਨੇ ਨਾ, ਪਵਨ ਦਾ ਅਰਥ ਸਵਾਸ ਹੈ, ਸਵਾਸ ਦਾ ਅਰਥ ਹੈ ਉਪਦੇਸ਼ ਹੈ। ਜਦੋਂ ਸਤਿਗੁਰੂ ਮਹਾਰਾਜ ਗੁਰਸਿੱਖ ਨੂੰ ਉਪਦੇਸ਼ ਦਿੰਦੇ ਨੇ ਨਾਮ ਦਾ, ਤਾਂ ਗੁਰਸਿੱਖ ਪਵਨ ਰਾਹੀਂ ਸਵਾਸਾਂ ਦੇ ਨਾਲ ਸਵਾਸ ਸਵਾਸ ਕਹਿੰਦਾ ਵਾਹਿਗੁਰੂ 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 ਕਰਦਿਆਂ ਕਰਦਿਆਂ ਗੁਰਸਿੱਖ ਪਾਣੀ ਵਾਂਗੂੰ ਸ਼ੀਤਲ ਹੋ ਜਾਂਦਾ, ਸ਼ਾਂਤ ਚਿੱਤ ਹੋ ਜਾਂਦਾ, ਇਹਦੇ ਅੰਦਰ ਐਸਾ ਸੁਭਾਵ ਆ ਜਾਂਦਾ ਕਿ ਜਿਵੇਂ ਪਾਣੀ ਹੁੰਦਾ, ਪਾਣੀ ਚੱਲੇ ਨਿਮਾਣ ਨੂੰ, ਪਾਣੀ ਨੀਵਾਂ ਹੋ ਕੇ ਚੱਲਦਾ ਗੁਰਸਿੱਖ ਅੰਦਰ ਵੀ, ਉਹ ਬਿਲਕੁਲ ਸਤਿਗੁਰੂ ਜੈਸੀ ਹੀ ਅਵਸਥਾ ਆ ਜਾਂਦੀ ਹੈ ਉਹਦੀ ਵੀ। ਉਹ ਬਾਬਾ ਬੁੱਢਾ ਜੀ ਵੀ ਕੋਈ ਫਰਕ ਨਹੀਂ, ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰੇ 'ਚ ਤੇ ਬਾਬਾ ਬੁੱਢਾ 'ਚ ਕੋਈ ਫਰਕ ਨਹੀਂ, ਭਾਈ ਵਿਧੀ ਵਿੱਚ ਚੰਦ ਵਿੱਚ ਤੇ ਸਾਡੇ 'ਚ ਕੋਈ ਫਰਕ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਪੰਜਾਂ ਪਿਆਰਿਆਂ 'ਚ ਤੇ ਸਾਡੇ 'ਚ ਕੋਈ ਫਰਕ ਨਹੀਂ, ਫਰਕ ਨਹੀਂ ਰਹਿ ਜਾਂਦਾ। ਪਾਣੀ ਦੀ ਤਰ੍ਹਾਂ ਉਹ ਹੋ ਜਾਂਦੇ ਨੇ ਸ਼ੀਤਲ ਸੁਭਾਅ ਵਾਲੇ, ਉਹਨਾਂ ਦਾ ਸੁਭਾਅ ਪਿਤਾ ਜੈਸਾ ਹੋ ਜਾਂਦਾ। ਪੰਜਾਂ ਪਿਆਰਿਆਂ ਕੋਲ ਜਾ ਕੇ ਪਿਤਾ ਵਾਂਗੂ ਖੜ ਜਾਓ ਵੀ ਪਿਤਾ ਜੀ ਮੇਰੇ ਖੜੇ ਨੇ, ਇਉਂ ਪੰਜਾਂ ਪਿਆਰਿਆਂ ਕੋਲ। ਇਉਂ ਗੁਰਮੁਖ ਬ੍ਰਹਮ ਗਿਆਨੀ ਵੀ ਪਿਤਾ ਦੇ ਨਿਆਈ ਹੁੰਦੇ ਨੇ, ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਉਹ ਮਾਂ ਪਿਓ ਦੀ ਨਿਆਈ ਬੱਚਿਆਂ ਨੂੰ ਪਾਲਦੇ ਨੇ। ਪਾਣੀ ਵਾਂਗੂ ਉਹ ਸ਼ਾਂਤ ਸੁਭਾਵ ਹੁੰਦੇ ਨੇ, ਮਾਤਾ ਉਹਨਾਂ ਦਾ ਸੁਭਾਵ ਵੀ ਮਾਤਾ ਵਾਲਾ ਹੋ ਜਾਂਦਾ। ਬ੍ਰਹਮ ਗਿਆਨ ਵਿੱਚ ਵੀ ਇਸ ਤਰ੍ਹਾਂ ਹੀ ਹੋ ਜਾਂਦੇ ਨੇ, ਧਰਤ ਮਹੱਤ। ਸੋ ਉਹਨਾਂ ਦੇ ਹਿਰਦੇ ਦੇ ਅੰਦਰ ਵੀ ਖਿਮਾ ਆ ਜਾਂਦੀ ਹੈ ਧਰਤੀ ਵਾਂਗੂ, ਤੇ ਮਹੱਤੋਂ ਵੱਡੇ ਬਣ ਜਾਂਦੇ ਨੇ ਸਾਰਿਆਂ ਨਾਲੋਂ। ਦਿਵਸ ਰਾਤ ਦੋਏ ਦਾਈ ਦਾਇਆ, ਉਹਨਾਂ ਦੇ ਹਿਰਦੇ ਜਿਹੜੀ ਰਾਤ ਸੀ ਨਾ ਅਗਿਆਨ ਦੀ, ਉਹ ਦਿਵਸ ਵਿੱਚ ਬਦਲ ਗਈ, ਉਹ ਦਿਨ ਚੜ ਗਿਆ। ਅਗਿਆਨ ਦੀ ਕਾਲੀ ਬੋਲੀ ਰਾਤ ਸਮਾਪਤ ਹੋ ਕੇ ਉੱਥੇ ਦਿਵਸ ਚੜ ਜਾਂਦਾ। ਦੋਏ ਜਿਹੜੀ ਦਵੈਸ਼ ਹੁੰਦੀ ਹੈ, ਦੋਏ ਦੋਏ ਜਿਹੜੀ ਦਵੈਸ਼ ਹੁੰਦੀ ਹੈ, ਇਹ ਦਾਓ ਖੇਲਦੀ ਆਪਣੇ, ਦਵੈਸ਼ ਹੀ ਪਰਮੇਸ਼ਰ ਨੂੰ ਨਹੀਂ ਮਿਲ ਦਿੰਦੀ। ਪਰ ਬ੍ਰਹਮ ਗਿਆਨੀ ਨੂੰ ਦਾਇਆ ਤੋਂ ਭਾਵ ਦਾਓ ਪੇਚ ਆ ਜਾਂਦੇ ਨੇ ਕਿ ਮੈਂ ਆਪਣੇ ਹਿਰਦੇ ਚੋਂ ਦਵੈਸ਼ ਨੂੰ ਮੇਟਣਾ ਹੈ। ਦਵੈਸ਼ ਨੂੰ ਮੇਟਣ ਦੇ ਦਾਓ ਪੇ ਜਦੋਂ ਸਿੱਖ ਜਾਂਦਾ, ਖੇਲ ਹੈ ਸਗਲ ਜਗਤ, ਆ ਜਿੰਨਾ ਵੀ ਸਾਰਾ ਜਗਤ ਹੈ, ਹੁਣ ਤਾਂ ਸਾਰਾ ਜਗਤ ਆਪਣੇ ਮਨ ਚ ਵਸਿਆ ਹੋਇਆ, ਬਾਹਰ ਵੀ ਜਗਤ ਹੈ ਤੇ ਅੰਦਰ ਵੀ ਆਪਣੇ ਜਗਤ ਹੈ, ਦੋਨੋਂ ਪਾਸੇ ਜਗਤ ਹੀ ਜਗਤ ਵਸਿਆ ਹੋਇਆ। ਪਰ ਜਿਹੜੇ ਬ੍ਰਹਮ ਗਿਆਨੀ ਗੁਰਮੁਖ ਪਿਆਰੇ ਨੇ ਉਹਨਾਂ ਦੇ ਅੰਦਰੋਂ ਜਿਹੜਾ ਜਗਤ ਹੈ ਉਹ ਖੇ ਦਾ ਅਰਥ ਹੈ ਨਾਸ ਕਰਕੇ ਤੇ ਲੈ ਕਰ ਦੇਣ, ਲੈ ਦਾ ਅਰਥ ਹੁੰਦਾ ਸਮਾਪਤੀ ਕਰਨੀ। ਉਹ ਬ੍ਰਹਮ ਗਿਆਨੀ ਆਪਣੇ ਅੰਦਰੋਂ ਸਾਰੇ ਜਗਤ ਨੂੰ ਨਾਸ ਕਰਦੇ ਨੇ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਉਹ ਹਮੇਸ਼ਾ ਆਪਣੇ ਕੋਲ ਬਿਠਾ ਕੇ ਆਪਣੇ ਨਾਲ ਦੇ ਸੰਗੀਆਂ ਨੂੰ ਇਹੀ ਕਹਿੰਦੇ ਨੇ ਭਾਈ ਚੰਗਿਆਈਆਂ ਵਾਲੇ ਕਰਮ ਕਰੋ, ਬੁਰਿਆਈਆਂ ਤੋਂ ਬਚ ਕੇ ਰਹੋ। ਧਰਮ ਉਹਨਾਂ ਦੇ ਹਦੂਰ ਵਿੱਚ ਰਹਿਣ ਲੱਗ ਜਾਂਦਾ, ਭਾਵ ਹਮੇਸ਼ਾ ਧਰਮ 24 ਘੰਟੇ ਹੀ ਉਹ ਧਰਮ ਅਰਥ ਕਾਮ ਮੋਖ ਉਹਨਾਂ ਦੇ ਕੋਲ ਹੀ ਰਹਿੰਦੇ ਨੇ ਸਾਰੀਆਂ ਚੀਜ਼ਾਂ, ਤੇ ਚੰਗਿਆਈਆਂ ਲਈ ਗੁਰਸਿੱਖ ਨੂੰ ਪ੍ਰੇਰਦੇ ਨੇ। ਬੁਰਿਆਈਆਂ ਤੋਂ ਕਹਿੰਦੇ ਨੇ ਬਚ ਕੇ ਰਹੋ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪੋ ਆਪਣੇ ਕਰਮਾਂ ਦੇ ਮੁਤਾਬਕ। ਕਰਮੀ ਜਿਹੜੇ ਅਧਿਕਾਰੀ ਨੇ ਕਹਿੰਦੇ ਜਿਹੜਾ ਉਹਨਾਂ ਦੀ ਸ਼ਰਨ ਵਿੱਚ ਆ ਜਾਂਦਾ ਉਹਨੂੰ ਵੀ ਆਪੋ ਆਪਣਾ ਹੀ ਰੂਪ ਬਣਾ ਲੈਂਦੇ ਨੇ ਉਹ, ਕੇ ਨੇੜੇ ਕੇ ਦੂਰ। ਕਹਿੰਦੇ ਮਹਾਰਾਜ ਉੱਥੇ ਤਾਂ ਇਹੋ ਜਿਹੀ ਅਵਸਥਾ ਆ ਜਾਂਦੀ ਹੈ, ਕਹਿੰਦੇ ਕੀ ਨੇੜੇ ਤੇ ਕੀ ਦੂਰ, ਕਿਉਂਕਿ ਪਰਮੇਸ਼ਰ ਨੂੰ ਜੇ ਕਹੀਏ ਨੇੜੇ ਹੈ ਇਹ ਵੀ ਨਹੀਂ ਅੱਖਰ ਢੁਕਦਾ, ਜੇ ਕਹੀਏ ਦੂਰ ਹੈ ਤਾਂ ਵੀ ਨਹੀਂ ਢੁਕਦਾ, ਉਹਦੇ ਚ ਦੋਵੇਂ ਹੀ ਅੱਖਰ ਹੈ ਨੀ, ਕਿਉਂਕਿ ਸਰਬ ਵਿਆਪਕ ਹੈ, ਨੇੜੇ ਨਾ ਦੂਰ। ਮਹਾਰਾਜ ਜੀ ਨੇੜੇ ਕੌਣ ਹੈ ਤੇ ਦੂਰ ਕੌਣ ਹੈ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਭਾਈ ਸਤਿਗੁਰੂ ਮਹਾਰਾਜ ਦੇ ਨੇੜੇ ਨੇ ਕੌਣ, ਜਿਹੜੇ ਬਿਲਕੁਲ ਹੀ ਬਹੁਤ ਜ਼ਿਆਦਾ ਵੈਰਾਗ ਵਿੱਚ ਆ ਜਾਂਦੇ ਨੇ, ਵੈਰਾਗ ਵਾਲਿਆਂ ਨਾਲੋਂ ਵਿਵੇਕ ਵਾਲੇ ਨੇੜੇ ਹੋ ਜਾਂਦੇ ਨੇ, ਵਿਵੇਕ ਵਾਲਿਆਂ ਨਾਲੋਂ ਸਰਵਣ ਕਰਨ ਵਾਲੇ ਨੇੜੇ ਨੇ, ਮੰਨਣ ਵਾਲੇ ਉਦੋਂ ਨੇੜੇ ਨੇ, ਨਿਧਿਆਸਣ ਕਰਨ ਵਾਲੇ ਉਦੋਂ ਨੇੜੇ ਨੇ, ਤਾਂ ਤੰਗ ਦਾ ਸੋਧਨ ਕਰਨ ਵਾਲੇ ਉਦੋਂ ਨੇੜੇ ਨੇ, ਫਿਰ ਜਿਹੜੇ ਹਉਮੈ ਦਾ ਤਿਆਗ ਕਰ ਦਿੰਦੇ ਨੇ ਉਹਨਾਂ ਦੇ ਵਿੱਚ ਤੇ ਸਤਿਗੁਰੂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਜਦੋਂ ਹਉਮੈ ਦਾ ਤਿਆਗ ਹੋ ਜਾਂਦਾ ਉਹ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਰਲ ਜਾਂਦੇ ਨੇ, ਤਾਂ ਕੇ ਨੇੜੇ ਕੇ ਦੂਰ, ਉੱਥੇ ਕੀ ਨੇੜੇ ਤੇ ਕੀ ਦੂਰ ਕਹੀਏ, ਉਹ ਤਾਂ ਇੱਕੋ ਹੀ ਹੋ ਜਾਂਦੇ ਨੇ ਦੋਵੇਂ ਜਾਣੇ, ਨਾ ਉੱਥੇ ਨੇੜਤਾ ਰਹਿੰਦੀ ਨਾ ਦੂਰਤਾ ਰਹਿੰਦੀ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ। ਕਹਿੰਦੇ ਭਾਈ ਜਿਨ੍ਹਾਂ ਨੇ ਨਾਮ ਤੇ ਆਇਆ ਨਾ ਉਹ ਮਸਕਤ ਜਿਹੜੀ ਕਰਨੀ ਹੈ, ਪੁੱਠੇ ਲਟਕਣਾ ਧੂਣੇ ਤਾਉਣੇ ਨੇ ਘਾਲਣਾ ਕਰਨੀਆਂ, ਪਾਣੀ ਵਿੱਚ ਖੜਨਾ, ਭੁੱਖੇ ਰਹਿਣਾ, ਇਹੋ ਜਿਹੇ ਕਰਮਾਂ ਤੋਂ ਗਏ ਉਹ ਚਲੇ ਗਏ, ਉਹ ਨਹੀਂ ਹਜੇ ਕਰਮ ਕਰਦੇ ਉਹਨਾਂ ਦੇ, ਤਾਂ ਮਹਾਰਾਜ ਕਹਿੰਦੇ ਨਾਮ ਧਿਆਉਣਾ ਹੀ ਮੁੱਖ ਕਰਮ ਹੋ ਜਾਂਦਾ, ਉਹ ਸਾਰੇ ਬਾਕੀ ਮਿਹਨਤਾਂ ਮੁਸ਼ਕਤਾਂ ਜਿਹੜੀਆਂ ਕਰਨੀਆਂ ਨੇ ਉਹਨਾਂ ਨੂੰ ਛੱਡ ਕੇ ਇੱਕ ਨਾਮ ਦੇ ਨਾਲ ਜੁੜਦੇ ਨੇ, ਨਾਨਕ ਤੇ ਮੁੱਖ ਉਜਲੇ, ਉਹਨਾਂ ਦੇ ਮੁੱਖ ਉਜਲੇ ਹੋ ਜਾਂਦੇ ਨੇ ਇਸ ਲੋਕ ਵਿੱਚ ਵੀ ਪਰਲੋਕ ਦੇ ਵਿੱਚ ਵੀ। ਕੇਤੀ ਛੁੱਟੀ ਨਾਲ ਉਹ ਜਿਹੜੀ ਪਰਮੇਸ਼ਰ ਦੀ ਮਾਇਆ ਨਾ ਇਹਦੇ ਤੋਂ ਛੁੱਟੀ ਕਰ ਲੈਂਦੇ ਨੇ, ਆਪਣੀ ਛੁਟਕਾਰਾ ਕਰ ਲੈਂਦੇ ਨੇ, ਬੰਦ ਖਲਾਸੀ ਹੋ ਜਾਂਦੀ ਹੈ। ਜਦੋਂ ਇੱਕ ਜਾਣਾ 100 ਬੰਦਾ ਰੱਸਿਆਂ ਨਾਲ ਆਪਾਂ ਬੰਨ੍ਹੀਏ ਗੰਢਾਂ ਦੇ ਕੇ 100 ਬੰਦਾ ਨਹੀਂ ਖੁੱਲ ਸਕਦਾ, ਭਾਵੇਂ 1000 ਬੰਦੇ ਨੂੰ ਰੱਸੇ ਬੰਨ੍ਹੀਏ, ਲੱਖਾਂ ਬੰਦੇ ਰੱਸਿਆਂ ਨਾਲ ਬੰਨ੍ਹੀਏ, ਉਹਨੂੰ ਹੱਥ ਪਿੱਛੇ ਕਰਕੇ ਬੰਨ੍ਹ ਦਿਓ, ਪੈਰ ਬੰਨ੍ਹ ਦਿਓ, ਚੰਗੀ ਤਰ੍ਹਾਂ ਨੂੜ ਦਿਓ ਉਹਨਾਂ ਨੂੰ, ਜੇ ਕਿਤੇ ਉਹਨਾਂ 'ਚ ਇੱਕ ਬੰਦਾ ਖੁੱਲ ਗਿਆ ਨਾ ਉਹ ਸਾਰਿਆਂ ਦੀਆਂ ਗੰਢਾਂ ਖੋਲ ਦਿੰਦਾ, ਇੱਕ ਬੰਦਾ ਖੁੱਲ ਜੇ ਲੱਖਾਂ ਬੰਦਿਆਂ ਦੀਆਂ ਗੰਢਾਂ ਖੋਲ ਕੇ ਉਹਨਾਂ ਨੂੰ ਉਹ ਬਚਾ ਲੈਂਦਾ। ਇਸੇ ਤਰ੍ਹਾਂ ਜੇ ਕੋਈ ਇੱਕ ਬ੍ਰਹਮ ਗਿਆਨੀ ਬਣ ਜਾਵੇ ਨਾ ਉਹ ਕੇਤੀ ਛੁੱਟੀ ਨਾਲ ਉਹ ਮਾਇਆ ਤੋਂ ਕਿੰਨਿਆਂ ਦਾ ਹੋਰ ਛੁਟਕਾਰਾ ਕਰਾ ਦਿੰਦਾ, ਕਿੰਨਿਆਂ ਦੇ ਬੰਧਨ ਹੋਰ ਨਾਲ ਖੋਲ ਦਿੰਦਾ। ਸਤਿਗੁਰੂ ਨਾਨਕ ਦੇਵ ਜੀ ਕਿੰਨਿਆਂ ਦੇ ਉਹ ਬੰਧਨ ਹੋਰ ਖੋਲ ਦਿੰਦੇ ਨੇ। ਜੇ ਜਪਜੀ ਸਾਹਿਬ ਦਾ ਪਾਠ ਕਰੀਏ ਤਾਂ ਕੇਤੀ ਛੁੱਟੀ ਆਪਣੀ ਵੀ ਨਾਲ ਹੀ ਹੋ ਜਾਣੀ ਹੈ, ਆਪਣੇ ਵੀ ਬੰਧਨ ਮਹਾਰਾਜ ਨੇ ਖੋਲਣੇ। ਵੈਸੇ ਕੇਤੀ ਦਾ ਸੰਕੇਤੀ ਅਰਥ ਤੇ ਵਿਉਤਪਤੀ ਅਰਥ ਇਹਦਾ ਵੱਖਰਾ ਹੁੰਦਾ ਹੈ। ਕੇ ਨਾਮ ਜਿਹੜਾ ਹੈ ਨਾ ਵਿਸ਼ਨੂੰ ਦਾ ਹੈ ਤੇ ਤੀ ਨਾਮ ਮਾਇਆ ਦਾ ਹੈ। ਜਿਹੜੀ ਵਿਸ਼ਨੂੰ ਦੀ ਮਾਇਆ ਭਾਵ ਲੱਛਮੀ ਹੈ, ਇਹ ਮਾਇਆ ਹੈ, ਇਹਦੇ ਜਿਹੜੇ ਬੰਧਨ ਪਏ ਨੇ ਇਹਨਾਂ ਤੋਂ ਛੁੱਟੀ ਹੋ ਜਾਂਦੀ ਹੈ, ਉਹਨਾਂ ਦੀ ਇਹ ਛੁੱਟੀ ਹੁੰਦੀ ਹੈ, ਛੁਟਕਾਰਾ ਹੋ ਜਾਂਦਾ, ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕਿਆ ਕੋਈ। ਇਸ ਪ੍ਰਕਾਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਅਰਥ ਆਪਾਂ ਨੂੰ ਬਖਸ਼ਿਸ਼ ਕੀਤੇ ਨੇ, ਅੰਤਰੀ ਭਾਵਾਂ ਵਿੱਚ ਵੀ ਆਪਾਂ ਅਰਥਾਂ ਦੀ ਵਿਚਾਰ ਕੀਤੀ ਹੈ। ਸੋ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ, ਮਹਾਰਾਜ 6ਵੇਂ ਪਾਤਸ਼ਾਹ ਦੇ ਅਵਤਾਰ ਦਿਹਾੜੇ ਤੇ ਕਥਾ ਆਰੰਭ ਕੀਤੀ ਸੀ।
ਆਹੇ ਗੁਰੂ ਵਾਹ